ਸੰਗ ਸਾਧੂ ਬਾਗ ਮਜਨ ਸੰਗ ਸਾਧੂ ਬਾਗ ਮਜਨ ਸੰਗ ਸਾਧੂ ਬਾਗ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਵਰੈ ਨਾਮ ਜਪਾਵੇ ਧੂੜੀ ਕਾਰੀ ਚਨਾਨ ਧੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈਸ ਨਾਲੇ ਦਾਨ ਮਹਿੰਦਾ ਤਲੀ ਖਾਤ ਜੇ ਮਿਲੈ ਤਮਸਕ ਲਾਈਐ ਪੂਰਾ ਲਾਲ ਚੜੀਐ ਹੋਏ ਇੱਕ ਮਨ ਅਲ ਸਿਆਈਐ ਥਲ ਤੇ ਵੇ ਹੋ ਪਾਈਐ ਜੇ ਵੇ ਹੀ ਤਾਰਕ ਲਾਈਐ ਤਾਂ ਧੂੜਤ ਨਾ ਦੀ ਪਾਈਐ ਤਾਂ ਧੂੜਤ ਨਾ ਦੀ ਪਾਈਐ ਧੂੜੀ ਵਿੱਚ ਲੁੜੰਦਰੀ ਸੋਹਾ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਰ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਵਿਨਸੈ ਲੋ ਸੁਆਨ ਸੱਚੇ ਮਾਰਗ ਚਲਦਿਆਂ ਉਸਤ ਕਰੇ ਜਹਾਨ ਅਰਥਰ ਤੀਰਥ ਸਗਲ ਪੁੰਨ ਦੀ ਦਇਆ ਪ੍ਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪੁਰਖ ਜਾਣ ਗਿਰਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁੱਚੇ ਸੇ ਕਾਂਡੀਐ ਦਿਨ ਪੂਰਾ ਗੁਰਬਿਹਰਵਾਨ ਅਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਮਾਗ ਮਜਨ ਸੰਗ ਵਾਹਿਗੁਰੂ ਧੂੜੀ ਕਾਲੀ ਚ ਨਾਲ ਮਿਲ ਕੇ ਸਾਧੂਆਂ ਧੂੜੀ ਕਾਲੀ ਚ ਨਾਲ ਮਿਲ ਕੇ ਸਾਧੂਆਂ ਧੂੜੀ ਕਾਲੀ ਸਾਰੀਆਂ ਬੀਬੀਆਂ ਬੋਲੋ ਤੂੜੀ ਕਰ ਮਾਗ ਮਜਨ ਸੰਗ ਸਾਧੂਆ ਮਾਗ ਮਜਨ ਸੰਗ ਸਾਧੂਆ ਸਾਜੀ ਨਵਾਜੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਅਟਲ ਸਾਹਿਬ ਕਮਾਲ ਰਾਜਾਨ ਰਾਜ ਭਾਨ ਆਨ ਭਾਨ ਦੇਵਾਨ ਦੇਵ ਉਪਮਾ ਮਹਾਨ ਦੇ ਮਾਲਕ ਸਮਰੱਥ ਗੁਰੂ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਗੁਰਮਤ ਦੀਆਂ ਵਿਚਾਰਾਂ ਦਾ ਕਾਫੀ ਸਮੇਂ ਤੋਂ ਆਨੰਦ ਮਾਣ ਰਹੇ ਹਾਂ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੈ ਸਗਲੇ ਕੁਲ ਤਾਰੈ ਹਰ ਦਰਗਹਿ ਪਾਸਿਓਂ ਜਾਏਂਦਾ। ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਦਿਨ ਰਹਿਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਹਰ ਕੀਰਤਨ ਸੁਣੈ ਕਥਾ ਕੀਰਤਨ ਸੁਖਦਾਈ, ਪਰ ਇਹ ਰਸ ਕਿਹਨੂੰ ਮਿਲਦਾ? ਭਾਗਾਂ ਵਾਲਿਆਂ ਨੂੰ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ। ਪੰਜਵੇਂ ਗੁਰੂ ਨਾਨਕ ਦਾ ਵਚਨ, ਹਰੀ ਦੀ ਕੀਰਤੀ ਕਰਨੀ, ਪਰਮੇਸ਼ਰ ਦੇ ਗੁਣ ਗਾਉਣੇ, ਸਤਸੰਗਤ ਗੁਰ ਚਰਨਾਂ ਵਿੱਚ ਜੁੜ ਕੇ ਜਿਵੇਂ ਆਪਾਂ ਜੁੜ ਬੈਠੇ ਹਾਂ, ਇਹ ਸਾਰੇ ਕਰਮਾਂ ਤੋਂ ਸ੍ਰੇਸ਼ਠ ਸ਼ੁਭ ਕਰਮ ਹੈ। ਪਰ ਇਹ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਜੀ ਕਹਿੰਦੇ, ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ। ਜਿਹਦੇ ਪੁਰਬਲੇ ਚੰਗੇ ਕਰਮ ਨੇ ਨਾ, ਉਹਨਾਂ ਨੂੰ ਆਹ ਸਤਸੰਗਤ ਮਿਲਦੀ ਹੈ। ਸਤਸੰਗਤ ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਬਲਕਿ ਬਿਨ ਸੰਗਤੀ ਐਸੇ ਰਹੇ ਜੈਸੇ ਪਸ ਢੋਰ। ਭਾਗਾਂ ਵਾਲਿਆਂ ਨੂੰ ਪੁਰਲੇ ਚੰਗੇ ਕਰਮ ਹੋਣ, ਪੂਰਵ ਕਰਮ ਅੰਕੁਰ ਜਾਂ ਪ੍ਰਗਟੇ। ਭੇਟਿਓ ਪੁਰਖ ਰਸਖ ਵੈਰਾਗੀ, ਪੁਰਲਾ ਕਰਮ ਚੰਗਾ ਹੋਵੇ ਉਹ ਜਾਗੇ, ਉਹ ਫਲ ਦੇਵੇ। ਫਿਰ ਪੂਰਨ ਪੁਰਖਾਂ ਦਾ, ਸਤਿਗੁਰਾਂ ਦਾ, ਪੂਰੇ ਗੁਰੂ ਦਾ ਮਿਲਾਪ ਹੁੰਦਾ ਹੈ। ਉਹਦਾ ਫਲ ਕੀ ਹੈ? ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਆਓ ਪੜ੍ਹੋ, ਸਾਰੇ ਤਿੰਨਾਂ ਹਿੱਸਿਆਂ ਵਿੱਚ ਬੋਲੋ। ਪਹਿਲੇ ਦਾਤ ਬੋਲੇਗਾ, ਸਾਰੇ ਭਾਈ ਸਾਰੀਆਂ ਬੀਬੀਆਂ ਕਿਸੇ ਨੇ ਚੁੱਪ ਨਹੀਂ ਕਰਨਾ। ਸੌਦੇ ਤਕਦੀਰਾਂ ਦੇ ਐਵੇਂ ਨਾ ਮਿਲਦੇ ਸਾਧੂ, ਸੌਦੇ ਤਕਦੀਰਾਂ ਦੇ ਐਵੇਂ ਨਾ ਮਿਲਦੇ ਸਾਧੂ। All right.
ਰਸਕ ਵੈਰਾਗੀ ਜਿਨ ਮਸਤਕ ਧੁਰ ਹਰ ਲਿਖਿਆ ਮੱਥੇ 'ਤੇ ਲਿਖਿਆ ਹੋਇਆ ਤਾਂ ਪੂਰਾ ਗੁਰੂ ਮਿਲਿਆ ਆਪਾਂ ਨੂੰ। ਐਵੇਂ ਨਹੀਂ ਮਿਲਿਆ ਸਾਧ ਸੰਗਤ, ਕਰੋੜਾਂ ਦੁਨੀਆ ਭੜਕਦੀ ਫਿਰਦੀ ਹੈ, ਕੋਈ ਰਸਤਾ ਨਹੀਂ, ਬਸ ਟੱਕਰਾਂ ਹੀ ਮਾਰਦੇ ਨੇ। ਪੂਰੇ ਗੁਰੂ ਨੇ ਤਾਂ ਰਸਤਾ ਦਿਖਾਉਣਾ, ਨਾ ਭੁੱਲੇ ਮਾਰਗ ਜਿਨਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਬਸ ਵੱਡੇ ਭਾਗਾਂ ਨਾਲ ਹੀ ਮਿਲਦਾ, ਪੂਰੇ ਗੁਰੂ ਦਾ ਮਿਲਾਪ ਹੁੰਦਾ ਹੀ ਨਹੀਂ। ਵੱਡੇ ਮਹਾਰਾਜ ਜੀ ਬਚਨ ਕਰਿਆ ਕਰਦੇ ਕਈ ਦਫ਼ਾ ਕੁਰਸੀ 'ਤੇ, ਕਹਿੰਦੇ ਭਾਈ ਜਿਹੜੇ ਸਾਡੇ ਕੋਲ ਆਉਂਦੇ ਨੇ ਉਹਨਾਂ ਦਾ ਆਖਰੀ ਜਨਮ ਜਾਂ ਇੱਕ ਜਨਮ ਹੋਰ ਬਸ, ਨਹੀਂ ਤਾਂ ਲੋਕ ਹੋਰ ਪਾਸੇ ਤੁਰੇ ਫਿਰਦੇ ਹਨ, ਛੋਟੇ ਛੋਟੇ ਕਰਮ ਕਈ ਜਾ ਰਹੇ ਨੇ ਹੰਕਾਰ ਦੇ ਵਿੱਚ। ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੁੱਟੈ ਨਿਰਵਾਣ ਕੀਰਤਨ ਗਾਵ ਉਹ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟੈ। ਕਰਮ ਕੀਤੇ ਨੇ, ਧਰਮ ਦੇ ਹੀ ਕਰਮ ਕੀਤੇ ਨੇ, ਪਰ ਹੰਕਾਰ ਸਹਿਤ, ਹੰਕਾਰ ਸਹਿਜ ਕੀਤੇ ਹੋਏ ਕਿੰਨੇ ਵੀ ਸ਼ੁਭ ਕਰਮ ਹੋਣ, ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਵਚਨ, ਤੀਰਥ ਵਰਤ ਅਰਧਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹਾਥੀ ਨੇ ਇਸ਼ਨਾਨ ਤਾਂ ਕੀਤਾ, ਸਿਰ 'ਚ ਆਪ ਹੀ ਖਾਕ ਪਾ ਲਈ। ਕੀਤੇ ਨੇ ਕਰਮ ਚੰਗੇ, ਪੁੰਨ ਦਾਨ ਸਭ ਕੁਛ ਕੀਤਾ, ਜਪ ਤਪ ਸੇਵਾ ਸਿਮਨ ਸਭ ਕੁਛ ਕੀਤਾ, ਪਰ ਕਿਵੇਂ ਕੀਤਾ? ਅਹਮ ਬੁੱਧ ਕਰਮ ਕਮਾਵਣੇ, ਇਹ ਹੰਕਾਰ ਸਹਿਜ ਕੀਤਾ ਹੈ ਵੀ ਮੈਨੂੰ ਲੋਕ ਚੰਗਾ ਕਹਿਣ। ਪਰ ਉਹ ਆਪ ਸਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ, ਆਪ ਸਕੋ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਣਾ ਆਵੈ। ਬੜਾ ਸੂਖਮ ਹੈ ਗੁਰਮਤਿ ਦਾ ਰਸਤਾ ਸਾਧ ਸੰਗਤ, ਬੜੀ ਤਿਲਕਣਬਾਜ਼ੀ ਹੈ। ਵੱਡੇ ਮਹਾਰਾਜ ਜੀ ਬੜੇ ਬਚਨ ਦੀਵਾਨ 'ਚ ਤਾਂ ਕਰਦੇ ਹੀ ਕਰਦੇ, ਜਦੋਂ ਭਾਈ ਅਮਰੀਕ ਸਿੰਘ ਹੋਣੀ ਗ੍ਰੰਥ ਪੜ੍ਹਦੇ ਮਹਾਰਾਜ ਜੀ ਸੁਣਦੇ, ਉਦੋਂ ਫਿਰ ਮਹਾਰਾਜ ਜੀ ਨੇ ਬੜੇ ਸੂਖਮ ਬਚਨ, ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਕੰਮ ਆਉਣ ਵਾਲੇ ਬਚਨ ਕਰਨੇ, ਵੀ ਇਹ ਗੁਰਮਤਿ ਦੇ ਮਾਰਗ 'ਤੇ ਚੱਲਣਾ ਹੈ, ਗੁਰਸਿੱਖੀ ਬਾਰੀਕ ਹੈ, ਬੜਾ ਬਰੀਕ ਰਸਤਾ ਹੈ। ਕਬੀਰ ਸਾਹਿਬ ਜੀ ਦਾ ਵਚਨ ਹੈ ਨਾ, ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਭਾਏ, ਰਾਈ ਦਾ ਦਸਵਾਂ ਹਿੱਸਾ, ਇਤਨਾ ਬਰੀਕ ਹੈ ਰਸਤਾ। ਮੁਕਤ ਦੁਆਰਾ ਸੰਕਰਾ ਰਾਈ ਦਸਵੇਂ ਭਾਏ, ਮਨ ਤੋਂ ਮੈਂਗਲ ਹੋਏ ਰਹੋ ਨਿਕਸੋ ਕਿਉਂ ਕਰ ਜਾਏ। ਮੈਂਗਲ ਕਹਿੰਦੇ ਨੇ ਹਾਥੀ ਨੂੰ, ਹੁਣ ਮਨ ਤਾਂ ਹਾਥੀ ਇਤਨਾ ਹੰਕਾਰੀ ਹੋਇਆ ਹੈ, ਭਾਵ ਹੰਕਾਰੀ ਹੋ ਗਿਆ, ਅਤੇ ਜੇ ਕੀੜੀ ਵਾਂਗੂ ਨਿਮਰਤਾ ਵਿੱਚ ਆ ਜਾਂਦਾ ਤਾਂ ਰਸਤੇ 'ਤੇ ਸਹਿਜੀ ਤੁਰਿਆ ਜਾਣਾ ਸੀ। ਸੋ ਇਸ ਕਰਕੇ ਰਸਤਾ ਬੜਾ ਬਾਰੀਕ ਹੈ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਵਾਟ ਹਮਾਰੀ ਖਰੀ ਉੜੀਣੀ, ਰੀਸਾ ਵੀ ਦਾ ਬਚਨ ਖੰਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸਮਾਰ ਸਵੇਰਾ। ਤੀਸਰੇ ਪਾਤਸ਼ਾਹ ਮਹਾਰਾਜ ਜੀ ਦਾ ਇਹ ਬਚਨ ਆਪਾਂ ਪੜ੍ਹਦੇ ਹਾਂ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਔਖਾ ਮਾਰਗ ਹੈ, ਔਖੇ ਮਾਰਗ 'ਤੇ ਫਿਰ ਚੱਲਦੇ ਕਿੰਨੇ ਕੁ ਹੁੰਦੇ ਨੇ। ਕਬੀਰ ਸਾਹਿਬ ਜੀ ਦਾ ਵਚਨ, ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਜਿਹੜੇ ਮਾਰਗ 'ਤੇ ਪੰਡਿਤ ਚਤੁਰ ਲੋਕ ਦੁਨਿਆਵੀ ਲੋਕ ਤੁਰੇ ਹਨ, ਬੜੀਆਂ ਭੀੜਾਂ ਨੇ, ਬੜੀਆਂ ਬਹੀਰਾਂ ਹਨ, ਬੜੀਆਂ ਰੌਣਕਾਂ ਹਨ, ਪਰ ਇੱਕ ਅਵ ਘੱਟ ਘਾਟੀ ਰਾਮ ਕੀ 'ਤੇ ਚੜ ਰਹੇ ਹੋ ਕਬੀਰ, ਜਿਹੜੀ ਘਾਟੀ 'ਤੇ ਅਸੀਂ ਚੜ੍ਹਨਾ ਸ਼ੁਰੂ ਕੀਤਾ ਇਹ ਔਖੀ ਘਾਟੀ ਮੁਸ਼ਕਲ ਪੈਂਡਾ, ਪੰਡਿਤ ਪਹੁੰਚ ਨਾ ਸਕੇ, ਜਿੱਥੇ ਪਹੁੰਚੇ ਅਸੀਂ ਨਿਮਾਣੇ ਕੌਣ ਸ਼ਮਾਂ ਨੂੰ ਤੱਕੇ। ਸ਼ਮਾਂ 'ਤੇ ਕਿਹੜਾ ਪਹੁੰਚੇ, ਪਰਵਾਨਾ ਹੀ ਜਾਵੇ ਨਾ, ਅਤੇ ਮਾਰਗ 'ਤੇ ਉਹ ਚੱਲੇ ਜਿਹਨੇ ਗੁਰੂ ਨਾਨਕ ਦੀ ਸ਼ਰਤ ਨੂੰ ਕਬੂਲ ਕਰਿਆ ਹੈ।
ਪਹਿਲੇ ਮਰਨਾ ਕਬੂਲ, ਪਹਿਲੇ ਮਰਨਾ ਕਬੂਲ ਕਰ ਪਿਆਰੇ, ਜੀਵਨ ਕੀ ਛੱਡ ਆਸ, ਪਹਿਲੇ ਮਰ
ਸਾਰੇ ਬੋਲਿਆ ਕਰੋ,
ਜੀਵਨ ਕੀ
ਸਾਰੀਆਂ ਬੀਬੀਆਂ, ਪਹਿਲੇ
ਜੀਵਨ ਜੀ ਪਹਿਲੇ ਮਰਨਾ ਕਬੂਲ, ਪਹਿਲੇ ਮਰਨਾ ਕਬੂਲ ਕਰ ਪਿਆਰੇ, ਜੀਵਨ ਜੀ ਚੜ ਆਸ, ਪਹਿਲੇ ਪਹਿਲੇ ਜੀਵਨ ਹੋ ਕਬੂਲ, ਪਹਿਲੇ ਮਰਨਾ ਕਬੂਲ ਕਰ ਪਿਆਰ, ਜੀਵਨ ਜੀ ਅਧਿਆਤ।
ਇਹ ਹੈ ਸ਼ਰਤ, ਜੇ ਮਨਜ਼ੂਰ ਹੈ ਕਲਗੀਆਂ ਵਾਲਿਆ ਤੇਰੇ ਸਕੂਲ ਅੰਦਰ। ਮੈਂ ਤਾਂ ਸੁਣਿਆ ਸੀ ਲੱਗਦੀ ਫੀਸ ਕੋਈ ਨਾ, ਜਾਂ ਦੇਖਿਆ ਜਾ ਕੇ ਜਮਾਤ ਅੰਦਰ ਪੜ੍ਹਨ ਵਾਲਿਆਂ ਦੇ ਧੜਾਂ 'ਤੇ ਸੀਸ ਕੋਈ ਨਾ। ਇਹ ਮਾਰਗ 'ਤੇ ਤੁਰੇ ਨੇ ਸਿਰ ਲੱਥ ਸੂਰਮੇ, ਸਿਰ ਨੂੰ ਤਲੀ 'ਤੇ ਰੱਖ ਕੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਮਰਨਾ ਕਬੂਲ ਹੈ ਅਤੇ ਆ ਦਰਵਾਜ਼ੇ ਖੁੱਲ੍ਹੇ ਨੇ, ਪਰ ਜ਼ਰਾ ਸੋਚ ਲੈ, ਕਿਉਂਕਿ ਤਦੇ ਮਹਾਰਾਜ ਦਾ ਵਚਨ ਹੈ ਨਾ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਭਗਤਾਂ ਦੀ ਚਾਲ ਹੋਰ ਹੈ, ਦੁਨੀਆਂ ਦੀ ਚਾਲ ਹੋਰ ਹੈ। ਭਗਤਾਂ ਦੀ ਚਾਲ ਹੈ, ਭਗਤ ਨੂੰ ਜੇ ਹੁਕਮ ਹੋਇਆ ਵੀ ਮਰਨਾ ਪਹਿਲਾਂ ਅਤੇ ਜੀਵਨ ਬਾਅਦ ਵਿੱਚ, ਉਹ ਕਹਿੰਦਾ ਧੰਨ ਭਾਗ, ਕਿਉਂਕਿ ਦੁਨੀਆਂ ਦੇ ਲੋਕਾਂ ਦੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਜਦੋਂ ਪਹਿਲਾ ਸਵਾਸ ਲਿਆ ਬੱਚੇ ਨੇ, ਉਹਨੂੰ ਜੀਵਨ ਮਿਲਿਆ ਮੰਨਦੇ ਹਨ, ਅਤੇ ਉਹਨੂੰ ਜੀਵਨ ਮੰਨਿਆ, ਅਤੇ ਮਰਨਾ ਬਾਅਦ ਵਿੱਚ ਵੀ ਚਲੋ ਜਦੋਂ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਅਤੇ ਮਰ ਗਿਆ। ਪਰ ਇੱਥੇ ਸ਼ਰਤ ਇਹ ਹੈ, ਪਹਿਲਾਂ ਮੌਤ ਫਿਰ ਜੀਵਨ, ਉਲਟੀ ਗੱਲ ਲੱਗਦੀ ਹੈ ਨਾ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੋਬਿੰਦ ਰਾਏ ਕੇਸਗੜ੍ਹ ਦੀ ਠੇਰੀ 'ਤੇ 80,000 ਦੇ ਇਕੱਠ ਵਿੱਚ ਨੰਗੀ ਸ੍ਰੀ ਸਾਹਿਬ ਲੈ ਕੇ ਆਵਾਜ਼ ਦਿੱਤੀ ਸੀ, ਗੁਰੂ ਨਾਨਕ ਦੇ ਕਹਾਉਣ ਵਾਲੇ ਗੁਰਸਿੱਖੋ ਆਓ, ਅੱਜ ਧਰਮ ਦੀ ਖਾਤਰ ਇੱਕ ਸੂਰਮੇ ਦੇ ਸਿਰ ਦੀ ਲੋੜ ਹੈ, ਜਿਵੇਂ ਹਿੰਦ ਧਰਮ ਨੂੰ ਬਚਾਉਣ ਦੀ ਖਾਤਰ ਗੁਰੂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸਿਰ ਦਿੱਤਾ, ਸੀਸ ਦਿੱਤਾ। ਤਿਲਕ ਜੰਝੂ ਰਾਖਾ ਪ੍ਰਭ ਤਾ ਕਾ ਕੀਨੋ ਬੜੋ ਕਲੂ ਮੈਂ ਸਾਕਾ। ਇਸੇ ਤਰ੍ਹਾਂ ਸਿਰ ਦਿੱਤੇ ਬਿਨਾਂ ਹਿੰਦੂ ਧਰਮ ਬਚਣਾ ਨਹੀਂ ਸੀ, ਬਿਲਕੁਲ ਨਹੀਂ ਸੀ ਬਚਣਾ। ਇਸੇ ਤਰ੍ਹਾਂ ਅੱਜ ਧਰਮ ਖਤਰੇ ਵਿੱਚ ਹੈ, ਅੱਜ ਜ਼ੁਲਮ ਵੱਧ ਰਿਹਾ ਹੈ, ਜ਼ੁਲਮ ਨੂੰ ਖਤਮ ਕਰਨ ਵਾਸਤੇ ਸਿਰ ਦੇਣੇ ਪੈਂਦੇ ਹਨ, ਖੂਨ ਡੋਲਣਾ ਪੈਂਦਾ, ਅਤੇ ਆਓ ਕੋਈ ਸੂਰਮਾ ਅਤੇ ਸਿਰ ਦਿਓ, ਤੁਹਾਨੂੰ ਜੀਵਨ ਦਿਆਂਗੇ, ਤੁਹਾਨੂੰ ਅੰਮ੍ਰਿਤ ਦਿਆਂਗੇ। ਅੰਮ੍ਰਿਤ ਦਾ ਮਤਲਬ ਮ੍ਰਿਤੂ ਤੋਂ ਰਹਿਤ ਕਰ ਦਿਆਂਗੇ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਵਹਿ ਨ ਵਿਆਪੈ ਚਿੰਤਾ। ਆਓ ਤੁਹਾਨੂੰ ਜੀਵਨ ਦੇਈਏ, ਪਰ ਪਹਿਲਾਂ ਮਾਰਨਾ। ਉਹ ਜਿਹੜੇ ਅਗਿਆਨੀ ਸਨ, ਅਣਜਾਣ ਸਨ, ਉਹ ਸੋਚਾਂ 'ਚ ਪੈ ਗਏ ਵੀ ਇਹ ਬੜੀ ਅਜੀਬ ਗੱਲ ਹੈ, ਇੱਕ ਪਾਸੇ ਨੰਗੀ ਸ੍ਰੀ ਸਾਹਿਬ ਲੈ ਕੇ ਨੇਤਰਾਂ ਦੇ ਵਿੱਚ ਇਤਨਾ ਜੌਹੋ ਜਲਾਲ, ਇਤਨਾ ਚਿਹਰੇ ਉੱਪਰ ਗੁੱਸਾ ਹੈ, ਵੀਰ ਰਸ ਹੈ, ਨੇਤਰਾਂ 'ਚੋਂ ਖੂਨ ਚੋਂਦਾ ਹੈ, ਲੱਗਦਾ ਵੀ ਸਾਰਿਆਂ ਨੂੰ ਇੱਕੋ ਲਖਤ ਕਤਲ ਕਰ ਦੇਣਗੇ, ਅਤੇ ਇੱਕ ਪਾਸੇ ਕਹਿ ਰਹੇ ਨੇ ਤੁਹਾਨੂੰ ਜੀਵਨ ਦਿਆਂਗੇ, ਵੀ ਜਿਹੜਾ ਰੱਬ ਦਾ ਜੀਵਨ ਦਿੱਤਾ ਹੈ ਉਹ ਇਹ ਨਹੀਂ ਚੰਗਾ, ਫਿਰ ਇਹੋ ਹੀ ਠੀਕ ਹੈ, ਮਰ ਕੇ ਪਤਾ ਨਹੀਂ ਜੀਵਨ ਮਿਲੇ ਨਾ ਮਿਲੇ। ਜਿਹੜੇ ਮਾਤੜ ਸਨ, ਅਗਿਆਨੀ ਸਨ, ਉਹ ਸਾਧਸੰਗ ਇਤਿਹਾਸ ਦੱਸਦਾ ਵੀ ਤੰਬੂ ਪਾੜ ਕੇ ਨਿਕਲ ਗਏ, ਪਰ ਜਿਹਨੂੰ ਪਤਾ ਹੈ ਨਾ ਵੀ ਡਾਕਟਰ ਦੇ ਹੱਥ ਵਿੱਚ ਜਿਹੜੀ ਛੁਰੀ ਹੈ ਉਹ ਮਾਰਨ ਵਾਸਤੇ ਨਹੀਂ, ਉਹ ਜੀਵਨ ਵਾਸਤੇ ਹੈ। ਜੇ ਗੁਰੂ ਦੇ ਹੱਥ ਵਿੱਚ ਕਿਰਪਾਨ ਹੈ ਨਾ, ਉਹ ਕਿਰਪਾ ਕਰੇਗੀ ਸਾਡੇ 'ਤੇ, ਕਿਰਪਾਨ ਪਾਣ ਧਾਰੀਆਂ ਕੋਟ ਪਾਪ ਟਾਰੀਆਂ, ਕਰੋੜਾਂ ਪਾਪ ਸਾਡੇ ਨਾਸ਼ ਕਰਨ ਵਾਸਤੇ ਅੱਜ ਗੁਰੂ ਮਹਾਰਾਜ ਸਾਨੂੰ ਆਵਾਜ਼ ਦੇ ਰਹੇ ਨੇ। ਜਿਹਨੂੰ ਪਤਾ ਸੀ ਅਤੇ ਉਹ ਸਨ ਭਾਈ ਦਇਆ ਰਾਮ ਜੀ। ਦੀਦਾਰ ਪਾਉਣ ਲਈ ਪ੍ਰੀਤਮ ਦਾ ਸਿਰ ਭੇਟ ਚੜਾਉਣਾ ਪੈਂਦਾ ਏ, ਦੀਦਾਰ ਪਾਉਣ ਲਈ ਪ੍ਰੀਤਮ ਦਾ ਸਿਰ ਭੇਟ ਚੜਾਉਣਾ ਪੈਂਦਾ ਏ, ਦੀਦਾਰ ਪੈਂਦਾ ਏ, ਦੀਦਾਰ
ਦੀਦਾਰ ਪਾਉਣ ਲਈ ਪ੍ਰੀਤਮ ਦਾ ਸਿਰ ਭੇਟ ਚੜਾਉਣਾ ਪੈਂਦਾ ਏ ਦੀਦਾਰ ਪਾਉਣ ਲਈ ਪ੍ਰੀਤਮ ਦਾ ਸਿਰ ਭੇਟ ਚੜਾਉਣਾ ਪੈਂਦਾ ਏ ਦੀਦਾਰ
ਕਟਵਾਉਣਾ ਪੈਂਦਾ ਏ ਥੋੜ੍ਹੀ 'ਤੇ ਚੜ੍ਹਨਾ ਪੈਂਦਾ ਏ ਲੋਕੀ ਤਾਂ ਪਾਗਲ ਕਹਿੰਦੇ ਨੇ ਪਾਗਲ ਅਖਵਾਉਣਾ ਪੈਂਦਾ ਏ ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਲੋਕਾਂ ਨੇ ਭੂਤਨਾ ਕਿਹਾ ਕੁਰਾਈਆ ਕਿਹਾ ਲੋਕਾਂ ਨੇ ਬੌਰਾ ਕਿਹਾ ਕਿਉਂਕਿ ਲੋਕਾਂ ਦੀ ਮੱਤ ਇਤਨੀ ਕਹੀ ਹੈ ਪਰ ਜਿਹੜੇ ਚੱਲੇ ਨੇ ਪ੍ਰੀਤਮ ਨੂੰ ਮਿਲਣ ਵਾਸਤੇ ਅੰਤਰ ਆਤਮੇ ਦੀਦਾਰ ਹੋਣਗੇ ਜਦੋਂ ਆਪ ਗਵਾਈਏ ਤਾਂ ਸ਼ੋਹ ਪਾਈਏ ਔਰ ਕੈਥੀ ਚਤੁਰਾਈ ਆਪਣਾ ਆਪ ਮਿਟਾਉਣਾ ਪੈਂਦਾ ਕਹਿੰਦੇ ਬੁੱਲੇ ਨੂੰ ਉਹਦੇ ਗੁਰੂ ਨੇ ਹੁਕਮ ਕੀਤਾ ਆ ਖੰਜੂਰ ਦੇ ਦਰੱਖਤ 'ਤੇ ਚੜ੍ਹ ਜਾ ਹੁਕਮ ਮੰਨ ਗਿਆ ਮੰਨਣਾ ਹੀ ਸੀ ਹੁਕਮ ਮੰਨਿਆ ਹੋਵੇ ਪ੍ਰਵਾਨ ਜੈਸੀ ਆਗਿਆ ਕੀਨੀ ਠਾਕੁਰ ਦੇਰ ਨਹੀਂ ਲਾਈ ਤਿਸ 'ਤੇ ਮੁੱਖ ਨਹੀਂ ਮੋੜਿਓ ਸਹਿਜ ਆਨੰਦ ਰੱਖਿਓ ਕਰੈ ਭੀਤਰ ਉੱਠੋ ਆਹੂੰ ਕਹੋ ਦੌੜਿਓ ਫਟਾਫਟ ਚੜ੍ਹ ਗਿਆ ਉੱਪਰ ਉੱਪਰੋਂ ਜਾ ਕੇ ਜਦੋਂ ਥੱਲੇ ਨੂੰ ਦੇਖਿਆ ਇਹ ਇੱਕਦਮ ਕੰਬ ਗਿਆ ਮੂੰਹ 'ਚੋਂ ਆਵਾਜ਼ ਨਿਕਲੀ ਹਾਂ ਮੂਆ ਗੁਰੂ ਕਹਿੰਦਾ ਖੁਦਾ ਹੂਆ ਕਹਿੰਦਾ ਗੱਲ ਇੰਨੀ ਹੀ ਹੈ ਬੁੱਲੇ ਆ ਬਸ ਹਾਂ ਮੂਆ ਜਦੋਂ ਮੈਂ ਮਰ ਗਈ ਤੇ ਰੱਬ ਬਣ ਗਿਆ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਆਪ ਗਵਾਈਏ ਤਾਂ ਸ਼ੋਹ ਪਾਈਏ ਔਰ ਕੈਸੀ ਚਤੁਰਾਈ ਪਹਿਲੇ ਮਰਨ ਕਬੂਲ ਪਹਿਲਾਂ ਮੌਤ ਨੂੰ ਕਬੂਲ ਕਰ ਇਹ ਮਾਰਗ 'ਤੇ ਚੱਲੇਗਾ ਤਾਂ ਫਿਰ ਮੌਤ ਪਹਿਲਾਂ ਕਬੂਲ ਕਰਨੀ ਪੈਂਦੀ ਹੈ ਨਾ, ਤਦੇ ਮਾਰਗ 'ਤੇ ਚੱਲ ਹੁੰਦਾ। ਫਿਰ ਭਗਤਾਂ ਦੀ ਚਾਲ ਨਿਰਾਲੀ ਹੋਈ ਨਾ, ਦੁਨੀਆਂ ਦੇ ਲੋਕਾਂ ਨੂੰ ਜੀਵਨ ਆਹੀ ਜੀਵਨ ਮਿਲਿਆ, ਇਸ ਤੋਂ ਬਾਅਦ ਫਿਰ ਮੌਤ ਹੈ, ਫਿਰ ਜੀਵਨ ਹੈ, ਫਿਰ ਮੌਤ ਹੈ, ਜੰਮ ਜੰਮ ਮਰੈ ਮਰੈ ਫਿਰ ਜੰਮੈ। ਪਰ ਗੁਰਸਿੱਖ ਜੇ ਗੁਰੂ ਦੇ ਹੁਕਮ ਵਿੱਚ ਇੱਕ ਵਾਰ ਮਰ ਗਿਆ ਨਾ, ਮਰ ਜੀਵ ਹੈ ਮਰੀਆ, ਮਰ ਕੇ ਜਿਉਂਦਾ ਹੋ ਗਿਆ, ਉਹਨੂੰ ਕਹਿੰਦੇ ਨੇ ਜੀਵਨ ਮੁਕਤ। ਜਿਉਂਦੇ ਜੀ ਮੁਕਤ ਹੋ ਗਿਆ, ਹੁਣ ਮਰ ਕੇ ਮੁਕਤੀ ਨਹੀਂ ਮਿਲਦੀ ਹੁੰਦੀ, ਮਰਨ ਮੁਕਤ ਕਿਨ ਭਾਈ। ਸੋ ਇਸ ਤਰ੍ਹਾਂ ਭਾਈ ਦਇਆ ਰਾਮ ਨੇ ਇੱਕ ਸਕਿੰਟ ਨਹੀਂ ਲਾਇਆ, ਭੱਜ ਕੇ ਗਏ ਨੇ। ਮਹਾਰਾਜ ਜੀ ਧਨ ਭਾਗ ਆਪ ਸਿਰ ਮੰਗਦੇ ਹੋ, ਇਹ ਕਦਰਦਾਨਾਂ ਦੀ ਗੱਲ ਹੈ ਨਾ ਸਾਧ ਸੰਗਤ। ਜੇ ਫਰੀਦ ਨੂੰ ਕਦਰ ਸੀ ਨਾ ਵੀ ਮਹਾਂਪੁਰਸ਼ਾਂ ਦਾ ਇਸ਼ਨਾਨ ਕਰਾਉਣਾ, ਬੇਸ਼ੱਕ ਮੀਂਹ ਪੈਂਦਾ ਸੀ, ਠੱਕਾ ਚੱਲਦਾ ਸੀ, ਪਾਣੀ ਪਾਣੀ ਫਿਰਦਾ ਸੀ ਚਾਰ ਚੁਫੇਰੇ, ਅਤੇ ਝੁੰਮ ਮਾਰ ਕੇ ਤੁਰ ਪਿਆ। ਹੁਣ ਆਪਣੀ ਮੰਜ਼ਿਲ ਵੱਲ ਤੁਰਿਆ ਜਾ ਰਿਹਾ ਨਾ, ਦੁਨੀਆ ਉਸ ਵੇਲੇ ਸੁੱਤੀ ਪਈ ਹੈ, ਉਸ ਵੇਲੇ ਜਾਂ ਤਾਂ ਕੋਈ ਦੁਖੀ ਜਾਗੇ, ਜਾਂ ਕੋਈ ਕਹਿੰਦੇ ਰੱਬ ਦਾ ਪਿਆਰਾ ਜਾਗੇ। ਅੱਗੇ ਜਦੋਂ ਵੇਸਵਾ ਦੇ ਚਵਾਰੇ 'ਚ ਪਹੁੰਚਿਆ ਨਾ, ਆਵਾਜ਼ ਦਿੱਤੀ, ਮਾਤਾ ਕੌਣ ਹੈ ਬਈ? ਮਾਤਾ ਮੈਂ ਫਰੀਦ ਹਾਂ, ਇਹੋ ਜਿਹੀ ਬਿਪਤਾ ਵਿੱਚ ਤੁਰਿਆ ਫਿਰਦਾ। ਮਾਤਾ ਇਹ ਤਾਂ ਬਿਪਤਾ ਭਾਗਾਂ ਵਾਲਿਆਂ ਨੂੰ ਪੈਂਦੀ ਹੈ, ਕਿਵੇਂ ਆਇਆ? ਕਹਿੰਦਾ ਮੈਂ ਤਾਂ ਮੁਰਸ਼ਦ ਦਾ ਇਸ਼ਨਾਨ ਕਰਾਉਣਾ, ਅੱਗ ਚਾਹੀਦੀ ਹੈ। ਦੇਖੋ ਸਾਧ ਸੰਗਤ, ਮਹਾਂਪੁਰਸ਼ਾਂ ਨੇ ਉਹਦਾ ਮਨ ਪ੍ਰੇਰ ਦਿੱਤਾ, ਕਰੜਾ ਕਰ ਦਿੱਤਾ। ਕਹਿੰਦੀ ਫਰੀਦਾ ਅੱਗ ਮਿਲ ਜੂਗੀ ਪਰ ਮਹਿੰਗੀ ਬੜੀ ਹੈ। ਮਾਤਾ ਕਿੰਨੀ ਕੁ ਮਹਿੰਗੀ ਹੈ? ਅੱਖ ਜੀ ਇੱਕ ਡੇਲੀ ਦੇ ਦੇ, ਉਹਦੇ ਬਰਾਬਰ ਇੱਕ ਕੋਲਾ ਮਿਲ ਜੂ ਅੱਗ ਦਾ। ਅਤੇ ਫਰੀਦਾ ਕਹਿੰਦਾ ਮਾਤਾ ਇਹ ਤਾਂ ਗੱਲ ਹੀ ਕੁਛ ਨਹੀਂ, ਮੈਂ ਤਾਂ ਕਿਹਾ ਕਿਤੇ ਸਿਰ ਮੰਗੇਗੀ। ਦੇਖੋ ਜਿਹਨਾਂ ਨੂੰ ਕਦਰ ਹੈ ਉਹ ਸਿਰ ਦੇਣ ਵਾਸਤੇ ਤਿਆਰ ਨੇ, ਕਦਰਦਾਨਾਂ ਦੀ ਗੱਲ ਹੈ ਨਾ। ਫਰੀਦ ਨੇ ਫਿਰ ਸਕਿੰਡ ਨਹੀਂ ਲਾਇਆ, ਅੱਖ ਕੱਢ ਕੇ ਰੱਖ ਦਿੱਤੀ। ਮਹਾਂਪੁਰਸ਼ਾਂ ਦੀਆਂ ਖੁਸ਼ੀਆਂ ਐਵੇਂ ਥੋੜ੍ਹੀ ਮਿਲ ਜਾਂਦੀਆਂ ਨੇ ਸਾਧ ਸੰਗਤ। ਹੁਣ ਸਾਰਾ ਮਹਾਂਪੁਰਸ਼ਾਂ ਦਾ ਜੀਵਨ ਸਭ ਦਾ ਹੀ ਪੜ੍ਹ ਲਓ, ਵੱਡੇ ਮਹਾਰਾਜ ਦਾ, ਛੋਟੇ ਮਹਾਰਾਜ ਦਾ, ਜਹਿਦਾਰ ਮਹਾਰਾਜ ਜੀ ਦਾ, ਹੁਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ, ਬਾਬਾ ਬਰਿਆਮ ਸਿੰਘ ਜੀ ਮਹਾਂਪੁਰਸ਼, ਸਾਰੇ ਹੀ ਲਾ ਲਓ ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਸਾਧਨਾ ਕੀਤੀਆਂ, ਹੁਕਮ ਵਿੱਚ ਰਹਿ ਕੇ ਜ਼ਿੰਦਗੀਆਂ ਲਾਈਆਂ ਸਾਧ ਸੰਗਤ। ਇੱਕ ਅੱਧੇ ਦਿਨ ਦੀ ਗੱਲ ਥੋੜ੍ਹੀ ਹੈ। ਅਮਰੀਕਾ ਦੇ ਵਿੱਚ ਇੱਕ ਪ੍ਰੇਮੀ ਕਹਿੰਦਾ ਜੀ ਇਹ 3 ਵਜੇ ਜਾਂ 2 ਵਜੇ ਉੱਠਣਾ ਰੋਜ਼ ਹੀ, ਕਹਿੰਦਾ ਮਰਨ ਤੱਕ ਹੀ। ਮੈਂ ਕਿਹਾ ਮਰਨ ਤੱਕ ਹੀ ਹੈ ਤਾਂ ਬਈ, ਇਹ ਤਾਂ ਲੰਬੇ ਦਾਈਏ ਨੇ ਬਈ, ਇਹ ਤਾਂ ਜ਼ਿੰਦਗੀਆਂ ਦੀਆਂ ਗੱਲਾਂ ਨੇ, ਕੋਈ 2-4 ਦਿਨ ਦੀ ਗੱਲ ਨਹੀਂ ਹੈ। ਜੇ ਕੁਛ ਪ੍ਰਾਪਤ ਕਰਨਾ ਦੁਨੀਆ ਦੀ, ਕੋਈ ਆਪਾਂ ਪੜ੍ਹਾਈ ਕਰਦੇ ਹਾਂ, ਮੰਨ ਲਓ PhD, ਕੋਈ ਡਾਕਟਰ, ਕੋਈ ਇੰਜੀਨੀਅਰ ਬਣਦਾ, ਅਕਸਰ 20 ਸਾਲ ਲੱਗ ਹੀ ਜਾਂਦੇ ਨੇ ਨਾ, ਫਿਰ ਥੋੜ੍ਹੀ ਰੋਜ਼ੀ ਰੋਟੀ ਜੋਗਾ ਹੀ ਹੁੰਦਾ ਨਾ, 10-20-50 ਹਜ਼ਾਰ ਕਮਾ ਲਓ ਮਹੀਨੇ ਦਾ। ਪਰ ਇਹ ਮਾਰਗ 'ਤੇ ਜਿਹੜਾ ਕਿ ਜਿੱਥੋਂ ਸਾਰਾ ਕੁਛ ਹੀ ਮਿਲ ਜਾਣਾ, ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਜੋ ਕੁਛ ਠਾਕੁਰ ਕਾ ਸੋ ਸੇਵਕਾ, ਜੋ ਪਰਮੇਸ਼ੁਰ ਦਾ ਹੈ ਉਹ ਸਾਰਾ ਕੁਛ ਹੀ ਤੇਰੇ ਪੱਲੇ ਪੈ ਜਾਣਾ। ਸੇਵਕ ਠਾਕੁਰ ਹੀ ਸੰਗ ਜਾਹਰ ਜੀਓ, ਅਤੇ ਇਤਨੀ ਵੱਡੀ ਵਸਤੂ ਪ੍ਰਾਪਤ ਹੋਣੀ ਹੈ। ਇੱਕ ਨਰਕਾਂ ਦੇ ਕੀੜੇ ਨੇ ਸਾਧ ਸੰਗਤ ਸੱਚਖੰਡ ਵਿੱਚ ਪਹੁੰਚ ਜਾਣਾ, ਇੱਕ ਬੂੰਦ ਨੇ ਸਮੁੰਦਰ ਬਣ ਜਾਣਾ, ਅਤੇ ਕੋਈ ਮੂਲੀ ਗੱਲ ਹੈ? ਫਿਰ ਇਹ ਕੋਈ ਹੱਥੇ ਹੱਥ ਮਾਰਿਆ, ਅੱਜ ਤਾਂ ਗੱਲਾਂ ਹੀ ਇਹੀ ਰਹਿ ਗਈਆਂ ਬਸ, ਪਖੰਡ ਹੋਰ ਕਿਹਨੂੰ ਕਹਿੰਦੇ ਨੇ। ਆਓ ਜੀ ਤੁਹਾਨੂੰ 10ਵੇਂ ਦੁਆਰ ਵਿੱਚ ਇੱਕ ਛਿਨ ਵਿੱਚ ਪਹੁੰਚਾ ਦਿਆਂਗੇ, ਇੱਕ ਸਕਿੰਟ ਵਿੱਚ ਤੁਹਾਨੂੰ ਰੱਬ ਦੇ ਦਰਸ਼ਨ ਕਰਾ ਦਿਆਂਗੇ। ਇੱਕ ਸਕਿੰਟ ਵਿੱਚ ਤਾਂ ਚਪੜਾਸੀ ਨਹੀਂ ਗੱਲ ਕਰਦਾ, ਉਹ ਰੱਬ ਜੀ ਨੇ ਕਰੋੜਾਂ ਬ੍ਰਹਿਮੰਡ ਰਚੇ ਨੇ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਫਿਰਤ ਪਾਲ ਲੈ ਨਿਤ ਸਾਰ ਸੰਭਾਲ ਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਗੱਲ ਤਾਂ ਕਦਰਦਾਨਾਂ ਦੀ ਹੈ, ਜਿਹਨੂੰ ਕਦਰ ਸੀ ਭਾਈ ਦਇਆ ਰਾਮ, ਹੁਕਮ ਕੀਤਾ ਮਹਾਰਾਜ ਜੀ ਨੇ, ਆਵਾਜ਼ ਦਿੱਤੀ ਹੈ, ਖੰਡਾ ਖਿੱਚਿਆ ਗੁਰੂ ਦਾ ਚਮੇਸ਼ ਨੇ। ਖੰਡਾ ਖਿੱਚਿਆ ਗੁਰੂ ਦਾ ਚਮੇਸ਼ ਸਤਿਗੁਰੂ ਖੰਡਾ ਖਿੱਚਿਆ ਗੁਰੂ ਦਸ਼ਵੇਸ਼ ਨੇ ਉੱਚੀ ਜ਼ੋਰ ਨਾਲ ਬੋਲ ਕੇ ਜੈਕਾਰਾ ਤੇਜ਼ ਝੱਲਿਆ ਕਿਸੇ ਤੋਂ ਗਿਆ ਨਾ ਦੇਖ ਹੋ ਗਿਆ ਦੀਵਾਨ ਗੁੰਮ ਸਾਰਾ ਵੀਰ ਰਸ ਨੂੰ ਸਰੀਰ ਤਾਈਂ ਚਾੜ ਕੇ ਨਾਲ ਜੋਸ਼ ਦੇ ਸੀ ਬਚਨ ਉਚਾਰਾ ਕੀ ਬਚਨ ਕੀਤਾ ਅੱਜ ਲੋੜ ਹੈ ਅਸਾਂ ਨੂੰ ਇੱਕ ਸੀਸ ਦੀ ਇੱਕ ਸਿਰ ਦੀ ਲੋੜ ਹੈ ਬਈ ਉੱਠੋ ਸੂਰਮਾ ਜੋ ਗੁਰੂ ਦਾ ਪਿਆਰਾ ਸੂਰਮਾ ਉੱਠੇਗਾ ਕਾਇਰ ਨੇ ਬੁਜ਼ਦਿਲ ਨੇ ਗੀਦੀ ਨੇ ਤਾਂ ਭੱਜ ਨਿਕਲਣਾ ਫਿਰ ਉਹ ਗੁਰੂ ਦਾ ਪਿਆਰਾ ਹੀ ਹੋਵੇਗਾ ਪੰਜੇ ਪਿਆਰੇ ਹੀ ਬਣ ਗਏ ਨਾ ਪਿਆਰੇ ਨੇ ਮੇਰੇ ਉੱਠੇ ਸੂਰਮਾ ਜੋ ਗੁਰੂ ਦਾ ਪਿਆਰਾ ਉਹਨੂੰ ਖੰਡੇ ਵਾਲੀ ਧਾਰ ਉੱਤੇ ਮਹਾਰਾਜ ਜੀ ਕੀ ਕਰੋਗੇ ਆ ਕਿਰਪਾਨ ਦੇ ਨਾਲ ਉਹਦਾ ਸਿਰ ਅਲੱਗ ਕਰ ਦੇਣਾ ਖੰਡੇ ਵਾਲੀ ਧਾਰ ਉੱਤੇ ਚਾੜ ਕੇ ਕਰ ਦੇਵਾਂਗੇ ਪਾਰ ਉਤਾਰਾ ਫਿਰ ਕੱਟ ਦੇਵਾਂਗੇ ਚੁਰਾਸੀ ਵਾਲੇ ਗੇੜ ਨੂੰ ਸੱਚ ਜਾਣਨਾ ਇਹ ਬਚਨ ਹਮਾਰਾ ਭਾਈ ਦਇਆ ਰਾਮ ਨੇ ਸਕਿੰਟ ਨਹੀਂ ਲਾਇਆ ਭੱਜ ਕੇ ਆਏ ਨੇ ਧੰਨ ਭਾਗ ਮਹਾਰਾਜ ਜੀ ਕਹਿੰਦੇ ਬਈ ਤੈਨੂੰ ਪਤਾ ਹੈ ਤੇਰਾ ਸਿਰ ਧੜ ਤੋਂ ਅਲਹਿਦਾ ਕਰ ਦੇਣਾ ਕਹਿੰਦਾ ਮਹਾਰਾਜ ਜੀ ਹੋਰ ਕੀ ਚਾਹੀਦਾ ਤਨ ਗੰਦਗੀ ਦੀ ਕੋਠੜੀ ਗੰਦਗੀ ਦਾ ਥੈਲਾ ਹੈ ਨਾ ਹਰ ਹੀਰਿਆਂ ਦੀ ਖਾਣ ਸਿਰ ਦਿੱਤਿਆਂ ਜੇ ਹਰ ਮਿਲੇ ਤਾਂ ਵੀ ਸਸਤਾ ਜਾਣ ਇਹ ਤਾਂ ਮਹਾਰਾਜ ਜੀ ਬੜਾ ਸਸਤਾ ਸੌਦਾ ਹੈ ਫਰੀਦ ਸਾਹਿਬ ਜੀ ਦਾ ਵਚਨ ਹੈ ਨਾ ਫਰੀਦਾ ਜੋਵਨ ਜਾਂਦੇ ਨਾ ਡਰਾਂ ਜੇ ਸ਼ੋ ਪ੍ਰੀਤ ਨਾ ਜਾਏ ਮੇਰਾ ਜੋਵਨ ਬੇਸ਼ੱਕ ਚੱਲਿਆ ਜਾਵੇ ਪਰ ਪ੍ਰੀਤ ਨਹੀਂ ਜਾਣੀ ਚਾਹੀਦੀ ਮੂੰਹ ਲਾਲਣ ਸੋ ਪ੍ਰੀਤ ਬਣੀ ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਨੀ ਇਹ ਪ੍ਰੀਤ ਨਹੀਂ ਟੁੱਟਣੀ ਚਾਹੀਦੀ ਜੋਵਨ ਜਾਂਦੇ ਨਾ ਡਰਾਂ ਜੇ ਸੌ ਪ੍ਰੀਤ ਨਾ ਜਾਏ ਕਿੱਤੀ ਜੋਵਨ ਪ੍ਰੀਤ ਬਿਨ ਪ੍ਰੀਤ ਤੋਂ ਬਿਨਾਂ ਕਿੰਨੀਆਂ ਜਵਾਨੀਆਂ ਗਲ ਗਈਆਂ ਸੜ ਗਈਆਂ ਨਿਸ਼ਤੋ ਨਾਬੂਦ ਹੋ ਗਈਆਂ ਖਤਮ ਨਸ਼ਟ ਭ੍ਰਸ਼ਟ ਹੋ ਗਈਆਂ ਕੁਛ ਨਹੀਂ ਜੇ ਮਹਾਰਾਜ ਜੀ ਤੁਹਾਡੀ ਪ੍ਰੀਤੀ ਰਹਿ ਗਈ ਤੁਹਾਡਾ ਪਿਆਰ ਰਹਿ ਗਿਆ ਤੁਹਾਡੀ ਕਿਰਪਾ ਰਹਿ ਗਈ ਤੁਹਾਡੀਆਂ ਬਖਸ਼ਿਸ਼ਾਂ ਹੋ ਗਈਆਂ ਅਤੇ ਤੁਹਾਡੀਆਂ ਬਖਸ਼ਿਸ਼ਾਂ ਤੋਂ ਕਰੋੜਾਂ ਜਵਾਨੀਆਂ ਵਾਰੀਆਂ ਜਾ ਸਕਦੀਆਂ ਹਨ ਨਹੀਂ ਤਾਂ ਕੀਤੀ ਜੋਵਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਸੁੱਕ ਗਏ ਕੁਮਲਾ ਗਏ ਖਤਮ ਹੋ ਗਏ ਮਿੱਟੀ ਵਿੱਚ ਮਿਲ ਗਏ ਸੋ ਇਹ ਕਦਰਦਾਨਾਂ ਦੀ ਗੱਲ ਹੈ ਮਹਾਰਾਜ ਜੀ ਧੰਨ ਭਾਗ ਸਿਰ ਲਓ ਛੇਤੀ ਲਓ ਸਿਰ ਮੋਹੇ ਮਰਨੇ ਕਾ ਚਾਹੋ ਹੈ ਚਾਹ ਹੈ ਮਹਾਰਾਜ ਜੀ ਤੁਹਾਡੇ ਚਰਨਾਂ 'ਚ ਹੀ ਮਰਾਂਗਾ ਨਾ ਫਿਰ ਮਾਰਨ ਵਾਲੇ ਵੀ ਤੁਸੀਂ ਹੋਵੋਗੇ ਜੀਵਨ ਵੀ ਤੁਸੀਂ ਦਿੱਤਾ ਤੇਰੇ ਹੁਕਮ ਵਿੱਚ ਮਹਾਰਾਜ ਆ ਜੀਵਨ ਮਿਲਿਆ ਜਾ ਤੇ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਜਾ ਭਾਣਾ ਤੇਰਾ ਕਿਉਂਕਿ ਗੁਰੂ ਅਤੇ ਪਰਮੇਸ਼ੁਰ ਵਿੱਚ ਫਰਕ ਨਹੀਂ ਗੁਰਮਤ ਨੇ ਕੋਈ ਫਰਕ ਹੀ ਨਹੀਂ ਮੰਨਿਆ ਗੁਰ ਪਰਮੇਸ਼ੁਰ ਏਕੋ ਜਾਣ ਜੋਤ ਸੁਭਾਵ ਹੈ ਤੋ ਪ੍ਰਵਾਨ ਜੰਮਣ ਮਰਨਾ ਹੁਕਮ ਹੈ ਜੇ ਜਨਮ ਮਹਾਰਾਜ ਜੀ ਤੁਹਾਡੇ ਹੁਕਮ 'ਚ ਹੋਇਆ ਸੀ ਹੁਣ ਮੌਤ ਵੀ ਤੁਹਾਡੇ ਹੁਕਮ ਵੀ ਤੁਹਾਡੇ ਹੱਥੀਂ ਹੋ ਰਹੀ ਹੈ ਅਤੇ ਇਹੋ ਜਿਹਾ ਸੁਭਾਗ ਸਮਾਂ ਕਦੋਂ ਮਿਲਣਾ ਧੰਨ ਭਾਗ ਲਓ ਸਿਰ ਮਹਾਰਾਜ ਜੀ ਦੇਰ ਨਾ ਲਾਓ ਮਹਾਰਾਜ ਜੀ ਨੇ ਫਿਰ ਉਸੇ ਵੇਲੇ ਸਿਰ ਧੜ ਤੋਂ ਅਲਹਿਦਾ ਕਰ ਦਿੱਤਾ ਮੌਤ ਨੂੰ ਕਬੂਲ ਕਰ ਲਿਆ ਸਾਧ ਸੰਗਤ ਪੰਜਾਂ ਦੇ ਸਿਰ ਲਏ ਪੰਜਾਂ ਨੂੰ ਸੁਰਜੀਤ ਕੀਤਾ ਪੰਜਾਂ ਨੂੰ ਅੰਮ੍ਰਿਤ ਛਕਾਇਆ ਪੰਜਾਂ ਨੂੰ ਹੁਣ ਆਪਣਾ ਰੂਪ ਬਣਾ ਲਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੇਹੋ ਕਰੋ ਨਿਵਾਸ ਕਿਉਂ ਉਹ ਪਹਿਲੀ ਸ਼ਰਤ ਕਬੂਲ ਕਰ ਲਈ ਪਹਿਲੇ ਮਰਨ ਕਬੂਲ ਇਸ ਕਰਕੇ ਇਹ ਹੈ ਭਗਤਾਂ ਦੀ ਚਾਲ ਉਹ ਮੌਤ ਨੂੰ ਪਹਿਲਾਂ ਛਾਤੀ ਨਾਲ ਗਲੇ ਨਾਲ ਲਗਾਉਣ ਵਾਸਤੇ ਤਿਆਰ ਹੀ ਰਹਿੰਦੇ ਹਨ ਉਹ ਤਿਆਰ ਹੀ ਰਹਿੰਦੇ ਨੇ ਸਾਧ ਸੰਗਤ ਪਰ ਜਿਹੜੇ ਕਾਇਰ ਹੁੰਦੇ ਨੇ ਉਹ ਮੌਤ ਤੋਂ ਭੱਜਦੇ ਨੇ ਮੌਤ ਤੋਂ ਡਰਦੇ ਨੇ ਉਹਨਾਂ ਨੇ ਦਰਅਸਲ ਜਿੰਨੇ ਵੀ ਮਹਾਂਪੁਰਸ਼ਾਂ ਦਾ ਜੀਵਨ ਪੜ੍ਹੋ ਉਹਨਾਂ ਦੀ ਸੰਗਤ ਕਰੋ ਉਹਨਾਂ ਦੇ ਬਚਨ ਸੁਣੋ ਬੜੇ ਮਹਾਰਾਜ ਜੀ ਦੇ ਬੜੇ ਬਚਨ ਇੰਗਲੈਂਡ ਵਿੱਚ ਰੋਜ਼ ਹੀ ਕਰਦੇ ਰਹੇ ਮਹਾਰਾਜ ਜੀ ਭਾਈ ਸਾਨੂੰ ਤਾਂ ਬੜਾ ਚਾਅ ਹੈ ਮਰਨ ਦਾ ਜਿਸ ਤਰ੍ਹਾਂ ਦੁਨੀਆਂ ਨੂੰ ਚਾਅ ਹੁੰਦਾ ਨਾ ਆਪਣੇ ਵਿਆਹ ਦਾ ਮਹਾਰਾਜ ਨੇ ਬਚਨ ਕਰਨਾ ਸਾਨੂੰ 100 ਗੁਣਾ ਚਾਅ ਹੈ ਆਪਣੀ ਮੌਤ ਦਾ ਨਾਲੇ ਬਚਨ ਕਰਨੇ ਜਿਸ ਮਰਨੇ 'ਤੇ ਜੱਗ ਡਰੈ ਮੇਰਾ ਮਨ ਆਨੰਦ ਜਿਹੜੀ ਮੌਤ ਤੋਂ ਡਰਦਾ ਜੱਗ, ਜੱਗ ਮਰਨ ਨਾ ਪਾਇਆ ਆਪ ਲੁਕਾਇਆ, ਜੇ ਮਰਨਾ ਸਭ ਜਗਤ ਤਰਾਥਿਆ, ਸੋ ਮਰਨਾ ਗੁਰ ਸ਼ਬਦ ਪ੍ਰਕਾਥਿਆ। ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਜਿਹੜੀ ਮੌਤ ਤੋਂ ਡਰੇ ਜੱਗ ਸਾਰਾ, ਮੇਰੇ ਮਨ ਆਨੰਦ ਹੈ ਪਿਆਰੇ ਪਿਆਰੇ, ਮੇਰੇ ਮਨ ਆਨੰਦ ਹੈ। ਜਿਹੜੀ ਮੌਤ ਤੋਂ ਡਰੇ, ਮਰਨੇ ਤੇ ਜੱਗ ਡਰੈ, ਮੇਰਾ ਮਨ ਆਨੰਦ, ਮੈਨੂੰ ਬੜਾ ਆਨੰਦ ਆ ਰਿਹਾ। ਕਿਉਂ? ਵੱਡੇ ਮਹਾਰਾਜ ਜੀ ਬਚਨ ਕਰਦੇ ਸੀ, ਕਹਿੰਦੇ ਇੱਕ ਟੁੱਟੀ ਹੋਈ ਛੱਪਰੀ 'ਚ ਰਹਿੰਦਾ, ਅੱਗੇ ਮਹਿਲਾਂ ਦੇ ਵਿੱਚ ਜਾਣਾ ਉਹਨੇ, ਉਹਨੂੰ ਬੜਾ ਚਾਅ ਹੈ, ਛੇਤੀ ਮੈਂ ਛੱਡਾਂ ਇਹ ਛੱਪਰੀ, ਇਹ ਟੁੱਟੀ ਹੋਈ ਛੱਪਰੀ ਨੂੰ ਛੱਡਾਂ ਛੇਤੀ, ਜਲਦੀ ਮਹਿਲਾਂ ਵਿੱਚ ਜਾਵਾਂ। ਇੱਕ ਦੇ ਮਹਿਲ ਬਣਾਏ ਹੋਏ ਨੇ, ਅੱਗੇ ਛੱਪਰੀ ਵੀ ਨਹੀਂ ਹੈ ਟੁੱਟੀ ਹੋਈ, ਅਤੇ ਉਹ ਕਦੋਂ ਛੱਡਦਾ ਮਹਿਲਾਂ ਨੂੰ? ਬਸ ਇਹੋ ਹੀ ਹੈ, ਗੁਰਮੁਖਾਂ ਨੇ ਅਗੰਤ ਨੂੰ ਸੰਵਾਰ ਲਿਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖਾਂ ਨੇ ਅਗੰਤ ਨੂੰ ਸੰਵਾਰ ਲਿਆ, ਇਸ ਕਰਕੇ ਉਹਨਾਂ ਵਾਸਤੇ ਮਹਿਲ ਹਨ, ਸੂਖ ਮਹਿਲ ਜਾ ਕੇ ਊਚ ਦੁਆਰੇ, ਉੱਥੇ ਵੱਸਦਾ ਕੌਣ ਹੈ? ਤਾਂ ਮੈਂ ਵੱਸ ਹੈ ਭਗਤ ਪਿਆਰੇ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਂਹੂ ਨੇਤਰੋਂ ਡੀਠੀ, ਤੈ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੈ ਹਰ ਰੰਗਾ, ਤੈ ਮਰ ਨਾ ਜੀਵਨ ਸੋਗ ਨਾ ਹਰਖਾ। ਉੱਥੇ ਹੁਣ ਜਨਮ ਅਤੇ ਮੌਤ ਨਹੀਂ, ਜੇ ਜਨਮ ਹੋਵੇਗਾ ਤਾਂ ਮੌਤ ਹੋਵੇਗੀ ਨਾ, ਜੋ ਜਨਮੇ ਸੋ ਜਨਮ ਬੂਆ, ਉੱਥੇ ਦੁਆੰਧ ਨਹੀਂ ਹੈ, ਅਤੇ ਉੱਥੇ ਇੱਕ ਰਸ। ਪਰ ਸਹਿਜ ਕਥਾ ਹੈ ਗੁਰ ਤੇ ਜਾ, ਇਹ ਗੁਰੂ ਤੋਂ ਬਿਨਾਂ ਇਹ ਗੱਲ ਦੀ ਸਮਝ ਆ ਹੀ ਨਹੀਂ ਸਕਦੀ, ਕਿੰਨਾ ਹੀ ਕੋਈ ਟੱਕਰਾਂ ਮਾਰੀ ਜਾਵੇ, ਨਾਨਕ ਬੋਲੇ ਹਰ ਹਰ ਬਾਣੀ। ਸੋ ਉਹ ਇੱਥੇ ਟੁੱਟੀ ਹੋਈ ਛੱਪੇ ਨੂੰ ਛੱਡ ਕੇ ਅੱਗੇ ਮਹਿਲਾਂ ਵਿੱਚ ਜਾਣਾ, ਪਰ ਇੱਕ ਇੱਥੇ ਸੋਹਣੇ ਮਹਿਲ ਬਣਾਈ ਬੈਠਾ, ਉਹਦਾ ਤਾਂ ਵੈਸੇ ਹੀ ਚਿੱਤ ਨਹੀਂ ਕਰਦਾ ਜਾਣ ਨੂੰ, ਕਿਉਂਕਿ ਉਹ ਖਚਤ ਹੋ ਚੁੱਕਿਆ ਹੈ। ਮੌਤ ਦਾ ਡਰ ਕਿਉਂ ਹੈ? ਕਿਉਂਕਿ ਮੌਤ ਭਿਆਨਕ ਹੈ ਬੜੀ, ਮੌਤ ਦੁੱਖ ਰੂਪ ਹੈ, ਸੁੱਖ ਸਰੂਪ ਤਾਂ ਜਿਨ੍ਹਾਂ ਨੇ ਸਮਝ ਲਿਆ ਡੈਫੀਨੇਸ਼ਨ ਇਹਦੀ, ਮੌਤ ਦੀ ਫਿਲਾਸਫੀ ਸਮਝ ਲਈ, ਉਹਨਾਂ ਵਾਸਤੇ ਸੁੱਖ ਸਰੂਪ ਹੈ, ਪਰ ਦੁਨੀਆ ਵਾਸਤੇ ਤਾਂ ਦੁੱਖ ਰੂਪ ਹੈ ਨਾ। ਕਹਿੰਦੇ ਮਨਮੁੱਖਾਂ ਵਾਸਤੇ ਤਾਂ ਬਹੁਤ ਹੀ ਭਿਆਨਕ ਹੈ ਇਹ। ਵੱਡੇ ਮਹਾਰਾਜ ਜੀ ਬਚਨ ਕਰਦੇ ਹੁੰਦੇ ਬਈ ਗ੍ਰੰਥਕਾਰ ਇਹ ਲਿਖਦੇ ਨੇ ਵੀ ਮਰਨ ਵੇਲੇ ਪਾਪੀ ਨੂੰ ਇਤਨਾ ਦੁੱਖ ਹੁੰਦਾ ਜਿਸ ਤਰ੍ਹਾਂ 100 ਹੜੱਪਾ ਸੱਪ ਜਾਂ 100 ਬਿੱਛੂ ਡੰਗ ਮਾਰੇ। ਕਈ ਗ੍ਰੰਥਕਾਰ ਇਹ ਲਿਖਦੇ ਨੇ ਮਰਨ ਵੇਲੇ ਪਾਪੀ ਪੁਰਸ਼ ਨੂੰ ਇਤਨਾ ਦੁੱਖ ਹੁੰਦਾ ਜਿਸ ਤਰ੍ਹਾਂ 400 ਤਲਵਾਰ ਦਾ ਫੱਟ ਇੱਕੇ ਜਗ੍ਹਾ ਮਾਰਿਆ ਜਾਵੇ। ਕਈ ਗ੍ਰੰਥਕਾਰ ਇਹ ਲਿਖਦੇ ਨੇ ਇੰਨਾ ਦੁੱਖ ਹੁੰਦਾ ਪਾਪੀ ਬੰਦੇ ਨੂੰ ਜਿਸ ਤਰ੍ਹਾਂ ਬੜੀ ਬੜੀਆਂ ਸੂਲਾਂ ਵਾਲੀ ਛਿੱਟੀ ਨਾੜੀ ਨਾੜੀ 'ਚ ਖਿੱਚੀ ਜਾਵੇ, ਪੁਣ ਕੇ ਰੱਖ ਦਿੰਦੇ ਨੇ ਕਿ ਵੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਓ ਅੰਚਲ ਲਾਏ। ਸੋ ਇਹ ਪਾਪੀਆਂ ਵਾਸਤੇ ਬੜੀ ਭਿਆਨਕ ਹੈ, ਬੜਾ ਦੁੱਖ ਹੈ ਮਰਨ ਵੇਲੇ। ਸਾਧਸੰਗ ਮਰਦੇ ਦੇਖੇ ਨੇ ਪਾਪੀ, ਬੜੀ ਬੁਰੀ ਤਰ੍ਹਾਂ ਮਰਦੇ ਹਨ, ਉਹ ਤੜਫਦੇ ਨੇ ਬੁਰੀ ਤਰ੍ਹਾਂ। ਜਿੱਦਾਂ ਭਾ ਦੋਏ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸਿਗਾਰ ਬਣਾਇਆ ਕਾਰਜ ਨਾਹੀਂ ਕੇਤ, ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੋਤ ਜਾਮ ਕਿਸੇ ਨਾ ਦੇਨੀ ਭੇਤ। ਕੋਲੇ ਬੈਠੇ ਨੇ ਸੰਬੰਧੀ ਪੁੱਤਰ ਸਭ ਕੋਲੇ ਬੈਠੇ ਨੇ, ਘਰ ਵਾਲੀ ਵੀ ਬੈਠੀ ਹੈ, ਪਰ ਕਿਸੇ ਨੂੰ ਭੇਤ ਹੀ ਨਹੀਂ ਦਿੱਤਾ ਉਹਨਾਂ ਨੇ। ਹੱਥ ਮਰੋੜੈ ਤਨ ਕਪੈ ਸਿਆਹੋ ਹੋਆ ਸੇਤ, ਜਿਹਾ ਬੀਜੈ ਥੋ ਲੂਣੈ ਕਰਮਾ ਸੰਦੜਾ ਖੇਤ। ਥੋ ਬੜਾ ਦੁੱਖ ਹੈ ਮਰਨ ਵੇਲੇ, ਪਰ ਹੈ ਪਾਪੀ ਲੋਕਾਂ ਨੂੰ। ਹੁਣ ਇੱਥੇ ਕਈ ਸ਼ੰਕਾ ਕਰਦੇ ਨੇ ਕਿ ਉਹ ਜੀ ਪਾਪੀਆਂ ਨੂੰ ਕਿਉਂ ਦੁੱਖ ਹੈ, ਕਿਉਂਕਿ ਪਾਪ ਕਰਮ ਦਾ ਫਲ ਤਾਂ ਦੁੱਖ ਹੀ ਹੁੰਦਾ ਨਾ। ਹੁਣ ਜਿਹੋ ਜਿਹੇ ਬੀਜ ਬੀਜੇ ਨੇ ਉਹ ਤਾਂ ਵੱਢਣੇ ਹੀ ਪੈਣੇ ਨੇ। ਜੇ ਕਿੱਕਰਾਂ ਦੇ ਬੀਜ ਬੀਜੇ ਨੇ ਬਜੌਰੀ ਤਾਖਾਂ ਥੋੜ੍ਹੀ ਮਿਲਣੀਆਂ ਨੇ। ਫਰੀਦਾ ਲੋੜ ਹੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ ਹੰਡੈ ਉੱਨ ਕਤਾਏ ਦਾ ਪੈਦਾ ਲੋੜ ਹੈ ਪੱਟ, ਕੱਤਣੀ ਉੱਨ ਦਿੱਤੀ ਹੈ ਅਤੇ ਰੇਸ਼ਮੀ ਵਸਤਰ ਪਹਿਨਣ ਨੂੰ ਮਿਲ ਜਾਣੇ ਤਾਂ ਨਹੀਂ ਨਾ ਹੋਣਾ। ਇਹ ਪਰਮੇਸ਼ੁਰ ਦਾ ਵਿਧਾਨ ਨਹੀਂ। ਦੂਸਰੇ ਗੁਰੂ ਨਾਨਕ ਦਾ ਵਚਨ, ਬੀਜੇ ਵੇਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਂ। ਸੋ ਜਾਣੀ ਪਾਪ ਕਰਮ ਕੀਤੇ ਨੇ ਇੱਥੋਂ ਹੀ ਦੁੱਖ ਸ਼ੁਰੂ ਹੋ ਗਏ, ਬਲਕਿ ਕਰਦਿਆਂ ਕਰਦਿਆਂ ਵੀ ਦੁੱਖ ਹੁੰਦੇ ਨੇ। ਉਹ ਨਹੀਂ ਇਹਨੂੰ ਅਨੁਭਵ ਹੁੰਦਾ, ਪਰ ਉਹਦਾ ਫਿਰ ਹੌਲੀ ਹੌਲੀ ਫਲ ਇਹ ਜੀਵਨ 'ਚ ਵੀ ਮਿਲਦਾ, ਮਰਨ ਵੇਲੇ ਵੀ ਮਿਲਦਾ, ਅੱਗੇ ਵੀ ਫਿਰ ਮਿਲਦਾ ਹੈ। ਅੱਗੇ ਫਿਰ ਉਹੀ ਹੈ ਚੱਕਰ, ਜਮ ਜਮ ਮਰੈ ਮਰੈ ਫਿਰ ਜੰਮੈ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਾਧਾਣੀਆਂ ਤਿਉਂ ਮੱਥੇ ਧਰਮ ਰਾਏ। ਕਰਦੇ ਹਾਏ ਹਾਏ ਪਾਪੀ ਪਾਪ ਕਮਾਉਂਦੇ ਨੇ, ਉਹ ਤਾਂ ਕਰਦੇ ਹਾਏ ਹਾਏ ਪਾਪੀ ਪਾਪ ਕਮਾਉਂਦੇ ਨੇ, ਉਹ ਤਾਂ ਕਰਦੇ ਕਰਦੇ ਹਾਏ ਹਾਏ ਪਾਪੀ ਪਾਪ ਕਮਾਉਂਦੇ ਨੇ, ਉਹ ਤਾਂ ਕਰਦੇ ਹਾਏ ਹਾਏ ਪਾਪੀ ਪਾਪ ਕਮਾਉਂਦੇ ਨੇ, ਉਹ ਤਾਂ ਕਰਦੇ ਪਾਪ ਕਮਾਉਂਦੇ ਨੇ,
करते हाए हाए पापी पाप कमाते करते
तेरा कोई ना बेली राम पापिया नू दुख हुंदा है इक भी दृष्टांत जिस तरह एक मकान दा मालक दो मकान ने उदे पास मालक ने दोनों ही किराए ते दे दिते एक साल वास्ते साल पूरा हो गया गुरमुख सुभा दा बंदा जिहड़ा सी वह तैयारी करी बैठा है भी अज मालक ने आना है तो उन्हों चाबियां फड़ा के तो तुरदे बणांगे बिस्तरा बोरी इकट्ठा किया उहदा मालक आया पहला देखो जी कोई कमी पेशी दस दिओ आ लो चाबी असी चले हाँ मालक बड़ा खुश होया हुण दूसरे दे पास गया भरावा मकान खाली कर दे भी साल हो गया कहिंदा तू की लगदा वे मकान दा झगड़े पैंदे ही ने ना रोज़ मालक तां मैं हाँ मैं इत्थे रहना उहदे पास पुलिस सी पुलिस दे जोर नाल उहने उहदे भांडे टींडे बच्चे सड़क ते मारे मकान तां खाली हो गया ना एक ने कीता एक तों कराया गया फर्क नहीं है गुरमुख आपे ही तैयार रहिंदे ने उह संगतां नूं कह ही दिंदे हन असीं भरिया जगत छड जावणा चिट्ठिया दी जोड़ा बारी दी असीं भरे
Yeah.
ਕਹਿੰਦੇ ਵੀ ਕਦੋਂ ਸੱਦਾ ਆਵੇ, ਥੱਦੜੇ ਨਿੱਤ ਪਵਨ, ਸਾਨੂੰ ਵੀ ਕਿਤੇ ਸੱਦਾ ਆਵੇ, ਉਹ ਤਿਆਰ ਬੈਠੇ ਨੇ ਪਰ ਮਨਮੁੱਖ ਡਰਦੇ ਨੇ, ਡਰਦੇ ਹੀ ਇੰਨਾ ਕੁਛ ਕਰਦੇ ਨੇ ਨਾ। ਬਚਪਨ ਲੰਘ ਗਈ, ਜਵਾਨੀ ਲੰਘਦੀ ਹੈ, ਜ਼ਿੰਦਗੀ ਦਾ ਸਟੇਸ਼ਨ ਪਹਿਲਾਂ ਕਹਿੰਦੇ ਗੱਡੀ ਤੁਰਦੀ ਤੁਰਦੀ ਬਚਪਨ ਤੋਂ ਇਹ ਸਟੇਸ਼ਨ 'ਤੇ ਆ ਗਈ ਜਵਾਨੀ ਦੇ 'ਤੇ। ਇੱਥੇ ਨੇ ਬੜੀ ਕੋਸ਼ਿਸ਼ ਕੀਤੀ ਵੀ ਬ੍ਰੇਕਾਂ ਲਾ ਲਈਏ, ਇਹਨੂੰ ਰੋਕ ਲਈਏ, ਪਰ ਇਹ ਤਾਂ ਹੁਣ ਕਾਲ ਦਾ ਚੱਕਰ ਹੈ, ਸਮਾਂ ਕਦੇ ਰੁਕਦਾ ਹੈ। ਦਿਨ ਰੱਬ ਚੱਲੈ ਨਿਤ ਸੱਸ ਚੱਲੈ, ਤਾਰ ਕਾ ਲੱਕ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਵਗੋਏ। ਇੱਥੇ ਛਿਨ ਛਿਨ ਕਰਕੇ ਤੁਰੇ ਹੀ ਜਾ ਰਿਹਾ ਹੈ, ਸਮਾਂ ਲੰਘਦਾ ਹੀ ਜਾਂਦਾ ਹੈ, ਰੁਕਦਾ ਨਹੀਂ, ਪਰ ਇਹ ਰੋਕਣ ਦੀ ਕੋਸ਼ਿਸ਼ ਕਰਦਾ ਹੈ ਵੀ ਜਵਾਨੀ ਤੋਂ ਅੱਗੇ ਨਾ ਤੁਰੇ ਗੱਡੀ, ਕਿਉਂਕਿ ਅੱਗੇ ਸਟੇਸ਼ਨ ਬੁਢਾਪੇ ਦਾ ਹੈ, ਬੁਢਾਪਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਉਦੋਂ ਫਿਰ ਮੌਤ ਵੀ ਆਉਣੀ ਹੈ। ਸੋਚਦੇ ਨੇ ਵੀ ਜਵਾਨ ਹੀ ਰਹੀਏ ਅਤੇ ਬੁਢਾਪਾ ਨਹੀਂ ਆਇਆ ਅਤੇ ਫਿਰ ਮੌਤ ਵੀ ਨਹੀਂ ਆਉਣੀ, ਕਿੰਨਾ ਭੁਲੇਖਾ ਇਨਸਾਨ ਨੂੰ। ਖੈਰ, ਜਿਹੜੇ ਗੁਰਮੁਖ ਹਨ ਉਹ ਤਿਆਰ ਬੈਠੇ ਨੇ ਹਰ ਵੇਲੇ। ਮਹਾਰਾਜ ਜੀ ਬੜੇ ਬਚਨ ਕਰਦੇ, ਭਾਈ ਅਸੀਂ ਤਾਂ ਉਡੀਕਦੇ ਹਾਂ ਕਦੋਂ ਸੱਦਾ ਆਵੇ ਸਾਨੂੰ, ਅਤੇ ਅਸੀਂ ਆਪਣੇ ਘਰ ਨੂੰ ਜਾਈਏ, ਕਿਉਂਕਿ ਉਹਨਾਂ ਨੂੰ ਇੱਕ ਨਿਸ਼ਚਾ ਹੈ, ਦ੍ਰਿੜਤਾ ਹੈ, ਉਹਨਾਂ ਨੂੰ ਪਤਾ ਹੈ ਵੀ ਗੁਰੂ ਦੀ ਪਰਮੇਸ਼ਰ ਦੀ ਗੋਦ ਵਿੱਚੋਂ ਆਏ ਹਾਂ। ਇੱਕ ਪੁੱਤਰ ਨੂੰ ਪਿਤਾ ਕਹਿ ਦਿੰਦਾ ਜਾ ਬਲੈਤ ਬੇਟਾ, ਕਮਾਈ ਕਰਕੇ ਲਿਆ, ਚਲਿਆ ਗਿਆ। ਹੁਣੇ ਫਿਰ ਉਹਨੇ ਟੈਲੀਫੋਨ ਕਰ ਦਿੱਤਾ, ਚਿੱਠੀ ਪਾ ਦਿੱਤੀ, ਮੁੜਿਆ ਭਾਈ ਬੇਟਾ ਮੁੜਿਆ, ਹੁਣ ਬਥੇਰੀ ਕਮਾਈ ਕਰ ਲਈ ਅਤੇ ਬੜਾ ਚਾਅ ਹੈ ਪੁੱਤਰ ਨੂੰ ਵੀ ਪਿਤਾ ਕੋਲ ਫੇਰ ਜਾਵਾਂਗੇ, ਚਾਅ ਹੀ ਹੈ ਨਾ। ਇਸੇ ਤਰ੍ਹਾਂ ਪਰਮੇਸ਼ਰ ਦੀ ਗੋਦ ਵਿੱਚ ਦੁਬਾਰਾ ਫੇਰ ਜਾਵਾਂਗੇ, ਵੱਡੇ ਮਹਾਰਾਜ ਦੇ ਬਚਨ ਆਖਰੀ ਸਮੇਂ ਇਹੋ ਹੀ ਕੀਤੇ ਸੀ। ਸ਼ਾਮ ਨੂੰ ਜਥੇਦਾਰਾ ਪਰਮੇਸ਼ਰ ਦੇ ਹੁਕਮ ਵਿੱਚ ਆਏ ਸਾਂ, 70 ਸਾਲ ਇੱਕ ਸਕਿੰਟ ਆਰਾਮ ਨਹੀਂ ਕੀਤਾ, ਜੋ ਵਾਹਿਗੁਰੂ ਨੇ ਡਿਊਟੀ ਲਾਈ ਸੀ ਉਹ ਪੂਰੀ ਨਿਭਾਈ ਹੈ, ਹੁਣ ਅਸੀਂ ਪਰਮੇਸ਼ਰ ਦੀ ਗੋਦ ਵਿੱਚ ਜਾ ਕੇ ਆਰਾਮ ਕਰਾਂਗੇ, ਜਦੋਂ ਵਾਹਿਗੁਰੂ ਫਿਰ ਭੇਜੇਗਾ ਫਿਰ ਆ ਜਾਵਾਂਗੇ। ਜਿਨ ਤੁਮ ਭੇਜੇ ਤਿਨੈ ਬੁਲਾਏ, ਤੁਸੀਂ ਭੇਜਿਆ ਸੀ ਮਹਾਰਾਜ ਜੀ, ਅਸੀਂ ਆਹ ਸੰਸਾਰ 'ਚ ਆ ਗਏ, ਹੁਣ ਤੁਸੀਂ ਬੁਲਾ ਰਹੇ ਹੋ, ਅਸੀਂ ਤੁਹਾਡੀ ਗੋਦ ਵਿੱਚ ਆ ਜਾਵਾਂਗੇ। ਇਹ ਤਾਂ ਹੈ ਗੁਰਮੁਖਾਂ ਦੀ, ਇਹ ਤਾਂ ਮਹਾਂਪੁਰਸ਼ਾਂ ਦੀ ਗੱਲ, ਪਰ ਦੁਨੀਆਂ ਨੂੰ ਦੁੱਖ ਕਾਹਤੇ ਹੈ ਮੌਤ ਦਾ, ਅਤੇ ਸਿੱਧੀ ਜੀ ਗੱਲ ਹੈ, ਮਰਨ ਤੋਂ ਕਿਹਨੂੰ ਡਰ ਲੱਗਦਾ ਹੈ ਜਿਹਦੀ ਕਿਸੇ ਚੀਜ਼ ਨਾਲ ਪਕੜ ਹੈ। ਜੇ ਤਾਂ ਹੈ ਗੁਰੂ ਨਾਲ ਪਿਆਰ, ਗੁਰੂ ਤੋਂ ਹੀ ਕੁਰਬਾਨ ਹੈ ਸਭ ਕੁਛ, ਗੁਰੂ ਦੇ ਹੀ ਲੇਖੇ ਲਾਇਆ ਸਭ ਕੁਛ, ਸਭ ਕੁਛ ਗੁਰੂ ਦੇ ਲੇਖੇ ਲਾ ਦਿੱਤਾ। ਬਹੁਤ ਜਨਮ ਵਿਛੜੇ ਥੇ ਮਾਧੋ, ਵਿਛੜਨ ਦਾ ਕਾਰਨ ਅਸੀਂ ਦੁਨੀਆਂ ਦੇ ਲੇਖੇ ਲਾਇਆ ਸੀ ਮਹਾਰਾਜ ਜੀ, ਅਸੀਂ ਸੰਸਾਰ ਦੇ ਲੇਖੇ, ਅਸੀਂ ਪੁੱਤਰਾਂ ਧੀਆਂ ਦੇ ਲੇਖੇ ਲਾਇਆ ਸੀ, ਧਨ ਜਾਇਦਾਦ ਦੇ ਲੇਖੇ ਲਾਇਆ ਸੀ, ਤਾਂ ਵਿਛੋੜਾ ਪੈ ਗਿਆ। ਪਰ ਹੁਣ ਮਹਾਰਾਜ ਜੀ ਸਮਝ ਆ ਗਈ, ਤੁਹਾਰੇ ਲੇਖੇ ਲਾ ਰਹੇ ਹਾਂ, ਹੁਣ ਕਿਰਪਾ ਕਰੋ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ, ਕਹਿ ਰਵਿਦਾਸ ਆਸ ਲੱਗ ਜੀਵੋ। ਹੁਣ ਮਹਾਰਾਜ ਜੀ ਇੱਕ ਆਸ ਰੱਖੀ ਬੈਠੇ ਹਾਂ, ਚਿਰ ਭਇਓ ਦਰਸ਼ਨ ਦੇਖੇ, ਬੜਾ ਚਿਰ ਹੋ ਗਿਆ, ਦਰਸ਼ਨ ਕੀਤੇ ਸੀ ਜ਼ਰੂਰ, ਪਰ ਮਹਾਰਾਜ ਜੀ ਹੁਣ ਉਹ ਦਰਸ਼ਨ, ਉਹ ਮਿਲਾਪ ਹੁਣ ਵਿਛੋੜੇ ਵਿੱਚ ਬਦਲ ਗਿਆ ਨਾ। ਕਿਰਪਾ ਕਰੋ ਮੁੜ ਕੇ ਵਿਛੋੜਾ ਮਿਲਾਪ ਵਿੱਚ ਬਦਲ ਜਾਵੇ, ਕਿਉਂਕਿ ਸਭ ਤੋਂ ਵੱਡਾ ਦੁੱਖ ਗੁਰਮਤ ਨੇ ਵਿਛੋੜੇ ਦਾ ਮੰਨਿਆ, ਦੁੱਖ ਵਿਛੋੜਾ। ਇੱਕ ਦੁੱਖ ਭੁੱਖ, ਭੁੱਖ ਦਾ ਵੀ ਬੜਾ ਭਾਰੀ ਦੁੱਖ ਹੈ, ਭੁੱਖਾ ਬੱਚਾ ਹੋਵੇ ਜੇ ਉਹਨੂੰ ਘਰੋਂ ਨਾ ਕਿਤੋਂ ਰੱਬ ਨਾ ਕਰੇ ਘਰੋਂ ਨਹੀਂ ਕੁਛ ਮਿਲਦਾ, ਉਹ ਚੋਰੀ ਕਰਨ ਲੱਗ ਜਾਂਦਾ, ਭੁੱਖ ਕਰਕੇ ਪੇਟ ਕਰਕੇ ਹੀ ਕਰਦਾ ਨਾ, ਭੁੱਖ ਲੱਗਦੀ ਹੈ ਅਤੇ ਕਈ ਵਾਰ ਅਗਲਾ ਬੁਰਾ ਭਲਾ ਵੀ ਮਾਰਦਾ ਵੀ ਉਹਨੂੰ ਕੁੱਟਦਾ ਵੀ ਹੈ, ਹੁਣ ਚੋਰੀ ਕੀਤੀ ਕੁਛ ਕੀਤਾ ਖਾਣ ਵਾਸਤੇ ਕੀਤਾ ਨਾ। ਇਹ ਦੁੱਖ ਹੈ ਇੱਕ, ਭੁੱਖ ਦਾ ਦੁੱਖ, ਇੱਕ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ। ਆ ਜਮਾਂ ਦੀ ਮਾਰ ਦਾ ਇਹ ਵੀ ਬੜਾ ਭਾਰੀ ਦੁੱਖ ਹੈ, ਇੱਕ ਦੁੱਖ ਰੋਗ ਲੱਗਿਆ, ਤਨ ਪਤਾ ਸਰੀਰ ਨੂੰ ਕੋਈ ਰੋਗ ਲੱਗ ਗਿਆ, ਅਸਾਧ ਰੋਗ ਜਿਹਦਾ ਇਲਾਜ ਹੀ ਕੋਈ ਨਹੀਂ, ਅਤੇ ਹੁਣ ਉਹ ਵੀ ਬੜਾ ਭਾਰੀ ਦੁੱਖ ਹੈ। ਇਸ ਤਰ੍ਹਾਂ ਸਭ ਤੋਂ ਵੱਡਾ ਦੁੱਖ ਜੇ ਹੈ, ਮਹਾਰਾਜ ਜੀ ਕਹਿੰਦੇ ਭਾਈ ਵਿਛੋੜੇ ਦਾ ਦੁੱਖ, ਪਰ ਦੁੱਖ ਕਿਹਨੂੰ? ਜਿਹਨੇ ਅਹਿਸਾਸ ਕੀਤਾ ਵੀ ਮੈਂ ਵਿਛੜਿਆ ਹੋਇਆ। ਕਰੋੜਾਂ ਜਨਮਾਂ ਤੋਂ ਵਿਛੜੇ ਤੁਰੇ ਫਿਰਦੇ ਆਪਾਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਮਹਾਰਾਜ ਜੀ ਆਪਣੇ ਮਾੜੇ ਕਰਮਾਂ ਕਰਕੇ ਵਿਛੋੜਾ ਤਾਂ ਪਿਆ ਹੀ ਹੋਇਆ ਹੈ। ਮਾੜੇ ਕਰਮਾਂ ਨੇ ਵਿਛੋੜਾ, ਮਾੜੇ ਕਰਮਾਂ ਨੇ, ਮਾੜੇ ਕਰਮਾਂ ਨੇ ਵਿਛੋੜਾ ਮਾਤਾਜੀ, ਮਾੜੇ ਕਰਮਾਂ ਨੇ, ਮਾੜੇ ਬਾਹਰ ਕੱਢ ਜੇ ਫਿਰ ਕੈਦ ਵਿੱਚ ਜਾਣਾ ਚਾਹੁੰਦਾ ਹੈ। ਉਹੀ ਗੱਲ ਹੈ, ਵਿਛੋੜੇ ਨੂੰ ਹੀ ਅਸੀਂ ਮਿਲਾਪ ਸਮਝ ਲਿਆ, ਪਰ ਵਿਛੜੇ ਫਿਰਦੇ ਹਾਂ, ਭਟਕਦੇ ਫਿਰਦੇ ਹਾਂ। ਕਰੋੜਾਂ ਜਨਮ ਹੋ ਗਏ, ਦੂਰ ਹੀ ਦੂਰ, ਦੂਰ ਹੀ ਦੂਰ। ਕਿਰਪਾ ਕਰਨ ਸਤਿਗੁਰੂ, ਕਿਰਪਾ ਕਰਨ ਮਹਾਂਪੁਰਸ਼, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇੱਕ ਕਰਮ ਐਸੇ ਨੇ ਜਿਹੜੇ ਰੱਬ ਤੋਂ ਦੂਰ ਲੈ ਜਾਂਦੇ ਨੇ, ਇੱਕ ਕਰਮ ਐਸੇ ਨੇ ਜਿਹੜੇ ਪਰਮੇਸ਼ੁਰ ਦੇ ਨੇੜੇ ਕਿ ਪਰਮੇਸ਼ੁਰ ਵਿੱਚ ਅਭੇਦ ਹੀ ਕਰ ਦਿੰਦੇ ਹਨ। ਅੰਤਰਾ ਹੀ ਨਹੀਂ ਰਹਿੰਦਾ ਕੋਈ, ਪਰਮੇਸ਼ੁਰ ਹੀ ਕਹਿ ਦਿੰਦਾ ਦਾਸ ਆਨਣ ਮੇਰੋ ਨਿਜ ਰੂਪ, ਹੁਣ ਤਾਂ ਇਹ ਮੇਰਾ ਹੀ ਰੂਪ ਹੈ, ਖਾਲਸਾ ਮੇਰੋ ਰੂਪ ਹੈ ਖਾਸ। ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਗੁਰੂ ਪਰਮੇਸ਼ੁਰ ਹੀ ਕਹਿ ਦਿੰਦਾ ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਥਾ ਕਣਕ ਕਟਕ ਜਲ ਤਰੰਗ ਜੈ ਥਾ, ਤੂੰ ਤੂੰ ਕਰਤਾ ਤੂੰ ਹੂਆ ਮੁਝਮੇ ਰਹਾ ਨਾ ਹੂੰ। ਇਹ ਅਵਸਥਾ ਵਿਛੋੜੇ ਨੂੰ ਮਿਲਾਪ ਵਿੱਚ ਬਦਲ ਦੇਵੇਗਾ ਤਾਂ ਗੁਰੂ ਕਰ ਸਕਦਾ ਹੈ। ਗੁਰੂ ਮਹਾਰਾਜ ਅੱਗੇ ਅਰਦਾਸਾਂ ਕਰਨੀਆਂ ਚਾਹੀਦੀਆਂ ਨੇ ਹਰ ਵੇਲੇ, ਬਲਕਿ ਕਿੱਥੋ ਕਿੱਥੋ ਕੂਕੀ ਹੈ ਨਾ ਸੋਈਏ ਆਸਾਰ, ਰਾਤ ਦਿਨ ਸਕੇ ਕੂਕਣੇ ਕਬੂ ਕੇ ਸੁਣੇ ਪੁਕਾਰ। ਗੱਲ ਚੱਲਦੀ ਹੈ ਵੀ ਦੁੱਖ ਕਿਉਂ ਹੈ ਮਨਮੁੱਖ ਨੂੰ, ਦੁੱਖ ਹੈ ਪਕੜ ਨੂੰ ਸਾਧ ਸੰਗਤ। ਕਿਸੇ ਬੰਦੇ ਨੂੰ ਮਨ ਵਿੱਚ ਜ਼ਿਆਦਾ ਹੀ ਮੋਹ ਹੈ ਵੀ ਆਹ ਮੇਰੀ ਮਾਇਆ ਹੈ, ਅਤੇ ਉਹਦੇ 'ਚੋਂ ਥੋੜ੍ਹੀ ਜਿਹੀ ਵੀ ਘੱਟ ਜੇ ਨਾ, ਚਾਹੇ ਖਰਚੀ ਕਰਨੀ ਪੈ ਜੇ, ਉਹਨੂੰ ਉਸੇ ਦਾ ਹੀ ਦੁੱਖ ਹੈ। ਇੱਕ ਬੰਦਾ ਉਧਾਰ ਹੈ, ਉਹ ਕਹਿੰਦਾ ਕੋਈ ਨਹੀਂ, ਜੇ ਖਰਚ ਲਈ ਹੋਰ ਆ ਜਾਏਗੀ, ਉਹਨੂੰ ਇੰਨਾ ਦੁੱਖ ਨਹੀਂ ਮਾਇਆ ਗਈ ਦਾ। ਇਵੇਂ ਹਰ ਚੀਜ਼ ਦਾ ਲੈ ਲਓ, ਜਿੰਨੀ ਜਿੰਨੀ ਪਕੜ, ਜਿਹਨੂੰ ਅਟੈਚਮੈਂਟ ਕਹਿੰਦੇ ਨੇ, ਉਨਾ ਹੀ ਦੁੱਖ ਹੈ। ਬਸ ਚਾਹੇ ਪਦਾਰਥਾਂ ਦਾ ਲੈ ਲਓ, ਚਾਹੇ ਧਨ ਦਾ ਲੈ ਲਓ, ਚਾਹੇ ਜਾਇਦਾਦ ਦਾ ਲੈ ਲਓ, ਚਾਹੇ ਪੁੱਤਰਾਂ ਧੀਆਂ ਦਾ ਬੱਚਿਆਂ ਦਾ ਲੈ ਲਓ, ਚਾਹੇ ਇਹ ਸਰੀਰ ਦਾ, ਜਿੰਨਾ ਜਿੰਨਾ ਮੋਹ, ਇਹ ਮੋਹ ਨੂੰ ਤੋੜਨ ਵਾਸਤੇ ਹੀ ਸੇਵਾ ਕਰਾਉਂਦੇ ਨੇ ਮਹਾਂਪੁਰਖ। ਵੀ ਸਰੀਰ ਦਾ ਮੋਹ ਨਾ ਰਹੇ, ਇਹਨੂੰ ਤੋੜ ਕੇ ਰੱਖਦੇ ਮੋਹ ਨੂੰ। ਸੱਟ ਲੱਗੀ ਹੈ, ਗਰਮੀ ਹੈ, ਸਰਦੀ ਹੈ, ਕੋਈ ਪਰਵਾਹ ਨਹੀਂ। ਐਵੇਂ ਥੋੜ੍ਹੀ ਕਮਾਈਆਂ ਕੀਤੀਆਂ ਮਹਾਂਪੁਰਸ਼ਾਂ ਨੇ, ਇਹਨੂੰ ਤਤਿਕਸ਼ਾ ਕਹਿੰਦੇ ਨੇ। ਕੋਈ ਬੁਰਾ ਭਲਾ ਵੀ ਕਹਿ ਰਿਹਾ, ਕੋਈ ਫਰਕ ਨਹੀਂ ਹੈ। ਹਰਖ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ, ਹਰਖ ਸੋਗ ਤੋਂ ਉੱਚਾ ਹੋ ਗਿਆ। ਗਰਮੀ ਸਰਦੀ 'ਚ ਕੋਈ ਪਰਵਾਹ ਨਹੀਂ ਹੈ। ਕੋਈ ਬੁਰਾ ਬੋਲ ਰਿਹਾ, ਕੋਈ ਨਿੰਦਿਆ ਕਰ ਰਿਹਾ, ਕੋਈ ਵਡਿਆਈ ਕਰ ਰਿਹਾ, ਸਭ ਪਾਸੇ ਕੋਈ ਸਮਾਨ ਹੀ ਹੋ ਰਿਹਾ। ਇਹ ਸਾਰਾ ਤਜਰਬੇ ਨੇ ਜ਼ਿੰਦਗੀ ਦੇ, ਇਹ ਕਰਨਾ ਪੈਣਾ ਪ੍ਰੈਕਟੀਕਲੀ। ਸਾਧ ਸੰਗਤ ਬਾਣੀ ਪੜ੍ਹਦੇ ਜ਼ਰੂਰ ਹਾਂ, ਸੁਣਦੇ ਜ਼ਰੂਰ ਹਾਂ, ਪਰ ਮਹਾਰਾਜ ਦਾ ਵਚਨ ਹੈ, ਪੜ੍ਹਿਆ ਨਾ ਹੀ ਭੇਦ ਬੁੱਝਿਆ ਭਾਵਨਾ। ਇਹ ਗੱਲ ਨੂੰ ਬੁੱਝਣ ਦੀ ਲੋੜ ਹੈ, ਬੁੱਝਿਆ ਤਾਂ ਜਾਣਾ ਜਦੋਂ ਪ੍ਰੈਕਟੀਕਲੀ ਇਹਦੇ ਅਨੁਸਾਰ ਚੱਲਾਂਗੇ। ਡਾਕਟਰ ਨੇ ਡਾਕਟਰੀ ਤਾਂ ਕਰ ਲਈ, ਡਿਗਰੀ ਮਿਲ ਗਈ ਉਹਨੂੰ, ਫੱਟਾ ਵੀ ਲੱਗ ਗਿਆ, ਲੋਕ ਵੀ ਆਉਣ ਲੱਗ ਗਏ, ਅਤੇ ਅਗਲਾ ਕਹਿੰਦਾ ਹੈ ਜੀ ਇਹਦੀ ਪ੍ਰੈਕਟਿਸ ਅਜੇ ਪਹਿਲੇ ਦਿਨ ਹੀ ਬੈਠਾ ਇਹ, ਕੋਈ ਜਾਵੇਗਾ ਨਹੀਂ। ਕਹਿੰਦੇ ਵੀ ਫਿਰ ਤਾਂ ਬੜਾ, ਕੀ ਪਤਾ ਵੇ ਨੀਮ ਹਕੀਮ ਖਤਰਾ ਜਾਣ, ਕੀ ਪਤਾ ਹੈ, ਇਹਦਾ ਜ਼ਿੰਦਗੀ ਦਾ ਤਜਰਬਾ ਥੋੜ੍ਹੀ ਹੈ। ਇੱਕ ਨੂੰ ਡਿਗਰੀ ਚਾਹੇ ਨਹੀਂ ਮਿਲੀ, ਤਜਰਬਾ ਉਹਦਾ ਹੈ। ਉਹਦੇ 'ਤੇ ਬੰਦਾ ਕਹਿੰਦਾ ਵੀ ਠੀਕ ਹੈ, ਇਹਨੂੰ 30 ਸਾਲ ਹੋ ਗਏ, ਸਭ ਬੰਦੇ ਠੀਕ ਹੋ ਰਹੇ ਨੇ, ਸਭ ਨੂੰ ਦਵਾਈ ਠੀਕ ਦੇ ਰਿਹਾ। ਅਤੇ ਹੈ ਜ਼ਿੰਦਗੀ ਦੇ ਤਜਰਬੇ, ਜਿਨ੍ਹਾਂ ਮਹਾਂਪੁਰਸ਼ਾਂ ਨੇ ਜ਼ਿੰਦਗੀਆਂ ਲਾਈਆਂ ਸਾਧ ਸੰਗਤ। ਗੁਰਮਤਿ ਦੇ ਸੰਚੇ ਵਿੱਚ ਢਾਲਿਆ ਆਪਣੇ ਆਪ ਨੂੰ, ਘੜੀਐ ਸ਼ਬਦ ਸੱਚੀ ਟਕਸਾਲ। ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ, ਰੋਜ਼ ਦੇ ਇਮਤਿਹਾਨਾਂ ਵਿੱਚੋਂ ਰੋਜ਼ ਹੀ ਪਾਸ ਹੋਣਾ ਸਾਧ ਸੰਗਤ। ਕਦਮ ਕਦਮ 'ਤੇ ਤਿਲਕਣ ਬਾਜੀ ਹੈ, ਪੰਕ ਜੋ ਮੋਹ ਪਗ ਨਹੀਂ ਚੱਲਦਾ, ਹਾਮ ਦੇਖਾ ਤੈ ਡੂਬੀ ਅਲੇ। ਮੋਹ ਦਾ ਚਿੱਕੜ ਹੈ, ਇੱਕ ਇੱਕ ਕਦਮ ਸੰਭਲ ਸੰਭਲ ਕੇ ਰੱਖਣਾ ਪੈਣਾ। ਥੋੜ੍ਹੀ ਜਿਹੀ ਗਲਤੀ ਨਾਲ ਬੜਾ ਲੰਮਾ ਚੱਕਰ ਪੈ ਜਾਂਦਾ। ਮੂਲੇ ਨੇ ਇੰਨੀ ਗਲਤੀ ਕੀਤੀ ਸੀ ਵੀ ਗੁਰੂ ਮਹਾਰਾਜ ਦੇ ਹੁਣ ਕਾਹਨੂੰ ਮੱਥੇ ਲੱਗਣਾ, ਕਿਤੇ ਫੇਰ ਨਾ ਲੈ ਜਾਣ, ਗੱਲ ਤਾਂ ਇੰਨੀ ਕਹੀ ਸੀ ਨਾ। ਜੇ ਪੂਰੀ ਸ਼ਰਧਾ ਹੁੰਦੀ ਵੀ ਜੇ ਲੈ ਜਾਣਗੇ ਤਾਂ ਕੀ ਫਰਕ ਪੈਂਦਾ, ਕਿੰਨਾ ਚੱਕਰ ਪੈ ਗਿਆ, ਕਿੰਨੇ ਜਨਮਾਂ ਵਿੱਚ ਭਟਕਣਾ ਪਿਆ। ਅਖੀਰ ਉਸੇ ਮੂਲੇ ਦਾ ਆਧਾਰ ਕਲਗੀਧਰ ਪਾਤਸ਼ਾਹ ਨੇ ਸਹੇ ਦੀ ਜੂਨ ਵਿੱਚ ਕੀਤਾ। ਗੁਰੂ ਨੇ ਜਿਹਨੂੰ ਆਪਣਾ ਬਣਾ ਲਿਆ, ਉਹਦਾ ਭਰਾ ਤਾਂ ਕਰ ਹੀ ਦੇਣਾ, ਇਹ 'ਚ ਕੋਈ ਸ਼ੱਕ ਨਹੀਂ। ਪਰ ਕਈ ਵਾਰ ਚੱਕਰ ਪੈ ਜਾਂਦਾ ਸਾਧ ਸੰਗਤ, ਉਹ ਚੱਕਰ ਤੋਂ ਬਚਣ ਵਾਸਤੇ ਇਹ ਸਤ ਸੰਗਤ ਹੈ, ਮਹਾਂਪੁਰਸ਼ਾਂ ਦੀ ਸੰਗਤ ਹੈ, ਜਿਨ੍ਹਾਂ ਨੇ ਹਮੇਸ਼ਾ ਹੀ ਸਾਨੂੰ ਸਾਵਧਾਨ ਕਰਦੇ ਰਹਿਣਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਸੇਵਾ ਵੀ ਕਰਨੀ ਹੈ ਸਾਵਧਾਨੀ ਨਾਲ, ਕਿਸੇ ਨੂੰ ਉੱਚਾ ਨਹੀਂ ਬੋਲਣਾ। ਬੜੇ ਮਹਾਰਾਜ ਨੇ ਜਦੋਂ ਅਸੀਂ ਲੰਗਰ ਸੇਵਾ ਕਰਦੇ ਤਾਂ ਭਲਾਣ ਜਦੋਂ ਵੀ ਆਉਣਾ ਦਸਵੀਂ 'ਤੇ ਲਾਂਗਰੀਆਂ ਨੂੰ ਇਕੱਠੇ ਕਰਨਾ, ਵੀ ਤੁਸੀਂ ਸਾਰਾ ਦਿਨ ਸੇਵਾ ਕਰਦੇ ਹੋ ਨਾ, 24 ਘੰਟੇ ਚਾਹੇ ਸੇਵਾ ਕਰੀ ਜਾਓ। ਜੇ ਕਿਤੇ ਇੱਕ ਕੌੜਾ ਬਚਨ ਕਿਸੇ ਨੂੰ ਕਹਿ ਦਿੱਤਾ ਨਾ, ਤੁਹਾਡੀ 24 ਘੰਟੇ ਦੀ ਸੇਵਾ ਬੇਅਰਥ। ਕੌੜਾ ਨਹੀਂ ਬੋਲਣਾ ਕਦੇ ਵੀ, ਕਿਉਂ? ਕਿਉਂਕਿ ਗੁਰੂ ਨਾਨਕ ਦੀ ਸੰਗਤ ਹੈ, ਗੁਰੂ ਨਾਨਕ ਦਾ ਰੂਪ ਸਮਝ ਕੇ ਸੇਵਾ ਕਰਨੀ ਹੈ ਤੁਸੀਂ, ਫਿਰ ਫਲ ਦੇਖੋ, ਫਿਰ ਇਹੀ ਸਮਝੋ ਵੀ ਗੁਰੂ ਨਾਨਕ ਦੀ ਸੇਵਾ ਦਾ ਹੀ ਫਲ ਮਿਲੇਗਾ ਤੁਹਾਨੂੰ। ਤੁਸੀਂ ਇਹ ਨਹੀਂ ਦੇਖਣਾ ਵੀ ਇਹ ਫਲਾਣਾ ਹੈ, ਨਹੀਂ, ਇਹ ਜੁਗਤੀਆਂ ਦੱਸਦਾ ਕੌਣ ਹੈ ਜਿਨ੍ਹਾਂ ਨੇ ਆਪ ਕਮਾਈਆਂ ਕੀਤੀਆਂ ਸਾਧ ਸੰਗਤ। ਸੋ ਇਸ ਕਰਕੇ ਆਓ ਵਿਚਾਰ, ਤਾਂ ਇਹ ਮੁੱਕਣ ਵਾਲੀ ਤਾਂ ਹੈ ਨਹੀਂ ਨਾ, ਕਿਉਂਕਿ ਗੁਰੂ ਨਾਨਕ ਜਿਵੇਂ ਕਹਿੰਦੇ ਨੇ, ਕੇਲੇ ਕੇ ਪਾਤ ਮੈਂ ਪਾਤ, ਪਾਤ ਮੈਂ ਪਾਤ, ਗੁਰੂ ਨਾਨਕ ਕੀ ਬਾਤ ਮੈਂ ਬਾਤ, ਬਾਤ ਮੈਂ ਬਾਤ। ਗੁਰੂ ਨਾਨਕ ਦਾ ਇੱਕ ਪਹਾੜ ਵਾਂਗੂ, ਮਿਸਰੀ ਦਾ ਪਹਾੜ ਹੈ, ਮਿਸਰੀ ਦੇ ਪਹਾੜ ਨੂੰ ਜਿੱਧਰੋਂ ਖਾਈਏ ਉੱਧਰੋਂ ਹੀ ਮਿੱਠਾ। ਜਿਵੇਂ ਵੀ ਗੁਰੂ ਨਾਨਕ ਦੀ, ਜਿਵੇਂ ਵੀ ਬਾਣੀ ਦੀ ਗੱਲ ਕਰੀਏ, ਜਿਵੇਂ ਵੀ ਮਹਾਂਪੁਰਸ਼ਾਂ ਦੀ ਗੱਲ ਕਰੀਏ, ਜੋ ਵੀ ਗੱਲ ਕਰੀਏ, ਚਾਹੇ ਉਹਨਾਂ ਦੀ ਸਾਧਨਾ ਦੀ ਕਰੀਏ, ਉਹਨਾਂ ਦੀ ਸੇਵਾ ਦੀ ਕਰੀਏ, ਉਹ ਕਿਵੇਂ ਕੀਰਤਨ ਕਰਦੇ, ਕੀ ਢੰਗ, ਕਿਵੇਂ ਸਾਨੂੰ ਸਮਝਾਉਂਦੇ, ਜੋ ਮਰਜ਼ੀ ਗੱਲ ਕਰੀਏ ਉਸ 'ਚ ਆਨੰਦ ਹੀ ਆਨੰਦ ਹੈ। ਸਮੇਂ ਦਾ ਪਤਾ ਲੱਗਿਆ, ਡੇਢ ਘੰਟੇ ਦਾ ਪਤਾ ਹੀ ਲੱਗਿਆ, ਕਦ ਲੰਘ ਗਿਆ। ਕਿਉਂਕਿ ਮਨ ਜਿੱਥੇ ਮਨ ਟਿਕ ਗਿਆ ਉੱਥੇ ਸਮਾਂ ਨਹੀਂ ਹੈ ਸਾਧ ਸੰਗਤ। ਕਬੀਰ ਸਾਹਿਬ ਜੀ ਦਾ ਵਚਨ ਹੈ, ਦਿਨ ਸਨਾ ਰਹਿਣ ਵੇਦ ਨਹੀਂ ਸ਼ਾਸਤਰ, ਤਹਾਂ ਵਸੈ ਨਿਰੰਕਾਰਾ। ਨਾ ਦਿਨ ਨਾ ਰਾਤ, ਦਿਨ ਰਾਤ ਕਰਕੇ, ਸੂਰਜ ਅਤੇ ਚੰਦਰਮਾ ਕਰਕੇ ਦਿਨ ਰਾਤ ਬਣ ਰਹੇ ਨੇ, ਉਹਦੇ ਕਰਕੇ ਸਮੇਂ ਦਾ ਪਤਾ ਲੱਗਦਾ ਨਾ। ਜਿੱਥੇ ਚੀਜ਼ਾਂ ਹਨ ਹੀ ਨਹੀਂ ਫਿਰ ਉੱਥੇ ਸਮਾਂ ਹੀ ਨਹੀਂ ਹੈ, ਅਤੇ ਜਿੱਥੇ ਸਮਾਂ ਨਹੀਂ ਹੈ ਉਹ ਹੈ ਰੱਬ, ਉੱਥੇ ਵੱਸਦਾ ਨਿਰੰਕਾਰ। ਅਤੇ ਜਦੋਂ ਉੱਥੇ ਸੁਰਤ ਪਹੁੰਚ ਜਾਂਦੀ ਹੈ ਆਪਣੀ, ਕੀਰਤਨ ਕਰਦਿਆਂ ਦੀ, ਕਥਾ ਕੀਰਤਨ ਕਰਦਿਆਂ ਦੀ, ਬਾਣੀ ਪੜ੍ਹਦਿਆਂ ਦੀ, ਸੇਵਾ ਕਰਦਿਆਂ ਦੀ, ਉੱਥੇ ਕਿਤੇ ਨਾ ਕਿਤੇ ਸੁਰਤ ਜਾਂਦੀ ਹੈ। ਕਿਉਂਕਿ ਉੱਥੇ ਦਾ ਇਹ ਉੱਥੋਂ ਆਇਆ ਜੀਵ, ਆਲਣਾ ਉਹੀ ਹੈ ਇਹਦਾ, ਉਡਾਰੀ ਮਾਰ ਲਈਏ ਨੇ ਮਨ ਦੇਰ ਕਹੇ ਲੱਗ ਕੇ, ਮਨ ਪੰਖੀ ਪਇਓ ਉਲੜਦਾ ਦਿਸ ਜਾਏ, ਹੁਣ ਹੋਰ ਪਾਸੇ ਉੜਿਆ ਫਿਰਦਾ। ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ, ਪਰ ਆਪਣੇ ਅਸਲੀ ਆਲਣੇ ਵਿੱਚ ਹੁਣ ਜਾ ਹੀ ਨਹੀਂ ਰਿਹਾ ਇਹ। ਉਹ ਸੰਤ ਜਨ ਦੱਸਣਗੇ ਵੀ ਇੱਥੇ ਟਿਕ ਜਾ, ਨਿਜ ਘਰ, ਨਿਜ ਘਰ ਮਹਿਲ ਪਾਵੋ ਸੁੱਖ ਸਹਿਜੇ, ਬੋਰ ਨਾ ਹੋਏਗੋ ਫੇਰਾ। ਨਿਜ ਘਰ ਦੇ ਵਿੱਚ ਟਿਕ ਜਾ, ਨਿਜ ਘਰ ਹੈ ਅੰਤਰਾਤਮੇ, ਅੰਤਰਾਤਮੇ ਜੋ ਮਿਲੇ ਮਿਲੇ ਕਹੀ ਹੈ ਸੋਏ। ਸੋ ਇਸ ਤਰ੍ਹਾਂ ਜਾਣੀ ਵਿਚਾਰ ਤਾਂ ਇਹ ਚੱਲਦੀ ਸੀ ਵੀ ਮਨਮੁੱਖਾਂ ਨੂੰ ਤਾਂ ਦੁੱਖ ਹੁੰਦਾ, ਕੂੜੇ ਮੋਹੇ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ, ਕੂੜੇ ਪਦਾਰਥਾਂ ਨਾਲ ਬਿਰਤੀ ਲਪਾਏਮਾਨ ਹੋ ਗਈ, ਕਿਵੇਂ ਮੱਖੀ ਮਿੱਠੇ ਮਰਨਾ। ਜਿਵੇਂ ਮੱਖੀ ਲਾੜ 'ਤੇ ਬਹਿ ਗਈ, ਪਹਿਲਾਂ ਤਾਂ ਉਹਨੂੰ ਰਸ ਆਇਆ, ਉਹਨੂੰ ਛੱਡਣਾ ਨਹੀਂ ਸੀ ਚਾਹੁੰਦੀ, ਹੁਣ ਜੇ ਉਹ ਛੱਡਣਾ ਵੀ ਚਾਹੁੰਦੀ ਹੈ ਉਹਦੇ 'ਤੇ ਹੁਣ ਖੰਭ ਚਿੰਬੜ ਗਏ ਨੇ, ਹੁਣ ਉੱਠ ਨਹੀਂ ਹੁੰਦਾ, ਹੁਣ ਉੱਥੇ ਹੀ ਮਰ ਜਾਣਾ ਉਹਨੇ। ਬੈ ਇੱਥੇ ਆਪਾਂ ਖੜ੍ਹੇ ਹਾਂ ਜਿਹੜੇ ਨਹੀਂ ਗੁਰਮਤ ਨੂੰ ਸਮਝਦੇ, ਸਤਸੰਗੀਆਂ ਦੀ ਗੱਲ ਨਹੀਂ ਕਰਦੇ, ਜਿਨ੍ਹਾਂ ਨੂੰ ਸਮਝ ਨਹੀਂ ਆਈ ਉਹ ਪਦਾਰਥਾਂ ਵਿੱਚ, ਵਿਸ਼ੇ ਵਿਕਾਰਾਂ ਵਿੱਚ ਐਸੇ ਲਪਾਏਮਾਨ ਹੋ ਗਏ ਨੇ, ਹੁਣ ਕੂੜੇ ਪਦਾਰਥਾਂ ਵਿੱਚ ਇੰਨਾ ਮੋਹ ਪਾ ਲਿਆ, ਪਤਾ ਕੀ ਹੋਵੇਗਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਜਦੋਂ ਛਡਾਉਣਾ ਅਗਲਿਆਂ ਨੇ, ਛਡਾਉਣ ਵਾਲੇ ਬੜੇ ਤਕੜੇ ਹਨ, ਉਹਨੀ ਤਕੜੇ ਪਾਏ ਹੱਥ ਤੇ ਕਰਦਲ ਕਰਨ ਮਹਾਂਬਲੀ, ਕਰਨ ਨੂੰ ਮਹਾਂਬਲੀ ਮੰਨਿਆ ਹੈ, ਪਰ ਤਿੰਨ ਆਗਲੜੇ ਮੈਂ ਰਹਿਣ ਨਾ ਜਾਏ, ਕਾਲ ਅੱਗੇ ਉਹ ਵੀ ਨਹੀਂ ਅੜਕ ਸਕਿਆ। ਇਹਦਾ ਮਤਲਬ ਕਾਲ ਉਦੋਂ ਵੀ ਬਲੀ ਹੋਵੇਗਾ ਨਾ, ਕਾਲ ਮਹਾਂਬਲੀ ਫਿਰੇ ਗਲੀ ਗਲੀ, ਦਾਲ ਕਾਹੂ ਕੀ ਨਾ ਗਲੀ ਹੈ, ਇਹਦੇ ਅੱਗੇ ਕਿਸੇ ਦਾ ਜ਼ੋਰ ਚੱਲਿਆ, ਰੌਣ ਵਰਗਿਆਂ ਦੀ ਧੌਣ ਮਰੋੜ ਦਿੱਤੀ ਇਹਨੇ ਤਾਂ। ਤਾਂ ਇਸ ਕਰਕੇ ਜਦੋਂ ਮੌਤ ਆ ਹੀ ਗਈ, ਉਹਨੇ ਫਿਰ ਤਕੜੇ ਹੱਥ ਪਾ ਹੀ ਲਏ, ਫਿਰ ਇਹਨੂੰ ਪਛਤਾਉਣਾ ਪੈਣਾ। ਪਛਤਾਉਣ ਦਾ ਮਤਲਬ ਇਹ ਰੋਏਗਾ, ਕਬੀਰ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾ ਹੈ ਲੁੱਟ, ਫਿਰ ਪਾਛੇ ਪਛਤਾਉਂਗੇ, ਪਛਤਾਉਂਗੇ ਜਬ ਪ੍ਰਾਣ ਜਾਹੇਂਗੇ ਛੂਟ, ਰਾਮ ਸਿਮਰ ਨਹੀਂ ਤਾਂ ਪਛਤਾਏਗਾ। ਕਬੀਰ ਸਾਹਿਬ ਜੀ ਕਹਿੰਦੇ ਰਾਮ ਸਿਮਰ ਲੈ, ਨਹੀਂ ਤਾਂ ਪਛਤਾਏਗਾ। ਫਿਰ ਰਾਮ ਸਿਮਰ ਪਛਤਾਏਗਾ ਮਨ, ਪਾਪੀ ਜਿਹੜਾ ਲੋਭ ਕਰਤ ਹੈ, ਲੋਭ ਦੇ ਵਿੱਚ ਗ੍ਰਸਿਆ ਹੈ, ਤੂੰ ਛੱਡ ਜਾਣਾ, ਪਰ ਛੱਡਣਾ ਤੈਨੂੰ ਮੁਸ਼ਕਲ ਹੋ ਜਾਏਗਾ, ਪਹਿਲ ਤੂੰ ਕਰ ਲੈ, ਤੂੰ ਆਪਣੇ ਆਪ ਛੱਡ ਦੇ ਅਤੇ ਜੀਵਨ ਮੁਕਤ ਹੋ ਜੂ ਫਿਰ ਤੇਰੀ ਅਵਸਥਾ, ਪਰ ਜੇ ਤੂੰ ਨਹੀਂ ਛੱਡਿਆ ਫਿਰ ਇਹਦਾ ਮਤਲਬ ਖਚਤ ਹੋਇਆ, ਫਿਰ ਅਗਲੇ ਛਡਾਉਣਗੇ ਆ ਕੇ, ਫਿਰ ਤੈਨੂੰ ਬੜਾ ਦੁੱਖ ਹੋਵੇਗਾ। ਮਰਨ ਦਾ ਦੁੱਖ ਮਨਮੁੱਖਾਂ ਨੂੰ ਐਸੇ ਵਾਸਤੇ ਹੈ। ਗੁਰਮੁਖ ਹੌਲੀ ਹੌਲੀ ਹੌਲੀ, ਇੱਕ ਦਿਨ ਨਹੀਂ ਹੋਣਾ ਇਹ, ਰੋਜ਼ ਤਜਰਬੇ ਕਰਨੇ ਨੇ। ਤਜਰਬੇ ਕੀ ਨੇ, ਕਿਸੇ ਪਾਸੇ ਮਾਇਆ ਦਾ ਘਾਟਾ ਪੈ ਗਿਆ, ਉਹਨੂੰ ਵਿਚਾਰ ਨਾਲ, ਗੁਰ ਸ਼ਬਦ ਦੀ ਵਿਚਾਰ ਦੇ ਨਾਲ ਉਹਦਾ ਮਨ 'ਤੇ ਅਸਰ ਨਹੀਂ ਹੋਣ ਦੇਣਾ, ਵੀ ਠੀਕ ਹੈ ਜਿਵੇਂ ਆਈ ਸੀ ਚਲੀ ਗਈ, ਜੇ ਆਈ ਸੀ ਤਾਂ ਹੁਣ ਚਲੀ ਗਈ, ਜੇ ਹੁਣ ਦਿਨ ਆਇਆ ਹੈ ਤਾਂ ਕੀ ਦਿਨ ਨੇ ਜਾਣਾ ਨਹੀਂ, ਰਾਤ ਵੀ ਆਉਣੀ ਹੈ ਨਾ, ਹੁਣ ਰਾਤ ਵੀ ਲੰਘ ਹੀ ਜਾਣੀ ਹੈ, ਦਿਨ ਵੀ ਆਉਣਾ, ਦਿਨ 'ਤੇ ਸਰ ਪਰ ਪੌਥੀ, ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ। ਜੇ ਹੁਣ ਮਾਇਆ ਆਈ ਸੀ ਤਾਂ ਉਦੋਂ ਉਹਨੂੰ ਖੁਸ਼ੀ ਨਾ ਬਹੁਤੀ ਮਨਾ, ਜੇ ਜਾਂਦੀ ਹੈ ਫਿਰ ਉਹਦਾ ਦੁੱਖ ਮਨਾ ਮਨ। ਇਹ ਤਾਂ ਮਾਇਆ ਕਾਗ ਬਨੇਰੇ ਦਾ, ਇਹਨੇ ਤਾਂ ਉੜਦੀ ਹੋਈ ਫਿਰਨਾ ਹੈ, ਪਰ ਇਹਦੇ 'ਚ ਖਚਤ ਨਾ ਹੋ, ਇਹਦਾ ਬਹੁਤਾ ਮਾਣ ਨਾ ਕਰ, ਇਹ ਤੋਂ ਉੱਚਾ ਹੋ ਜਾ। ਉੱਚਾ ਹੋਣ ਵਾਸਤੇ ਇੱਕੋ ਹੀ ਹੈ, ਗੁਰਸ਼ਬਦ, ਗੁਰਬਾਣੀ, ਮਹਾਂਪੁਰਸ਼ਾਂ ਦੇ ਬਚਨ। ਆਓ ਮਹਾਂਪੁਰਸ਼ ਜਿਨ੍ਹਾਂ ਨੇ ਤੀਰਥ ਬਣਾਇਆ, ਧੰਨ ਮਹਾਂਪੁਰਸ਼ ਸੰਤ ਬਾਬਾ ਵਰਿਆਮ ਸਿੰਘ ਜੀ ਸੱਚਖੰਡ ਵਾਸੀ। ਕਿਉਂਕਿ ਜਿੱਥੇ ਮਹਾਂਪੁਰਸ਼ ਥੋੜ੍ਹਾ ਸਮਾਂ ਵੀ ਬੰਦਗੀ ਕਰ ਦੇਣ, ਸਾਧ ਸੰਗਤ ਸੈਂਕੜੇ ਸਦੀਆਂ ਤੱਕ ਉੱਥੇ ਕਹਿੰਦੇ ਜਰਾਸੀਮ ਜਿਹੜੇ ਹੁੰਦੇ ਨਾ ਸ਼ਾਂਤੀ ਦੇ ਰਹਿ ਜਾਂਦੇ ਹਨ। ਕਥਾ ਕੀਰਤਨ ਉਸੇ ਤਰ੍ਹਾਂ ਹੀ ਸਭ ਹੋ ਰਿਹਾ ਹੈ। ਮੌਜੂਦਾ ਮਹਾਂਪੁਰਸ਼ ਸੰਤ ਬਾਬਾ ਹਰਪਾਲ ਸਿੰਘ ਜੀ ਹੋਰ ਮਾਤਾ ਜੀ ਸਭ ਦਾ ਹੀ ਧੰਨਵਾਦ ਕਰਦੇ ਹਾਂ। ਸੰਗਤਾਂ ਦਾ ਵੀ ਧੰਨਵਾਦ, ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਗੀਨਾਂ ਦੀ ਨਿੱਘੀ ਮਿੱਠੀ ਗੋਦ ਦੇ ਵਿੱਚ ਬੈਠ ਕੇ ਆਪਾਂ ਨੇ ਮਿੱਠੇ ਹਰ ਗੁਣ ਗਾਓ ਜਿੰਦੂ, ਤੂੰ ਮਿੱਠੇ ਹਰ ਗੁਣ ਗਾਓ, ਮਿੱਠੇ ਮਿੱਠੇ ਗੁਣ, ਮਿੱਠੀ ਮਿੱਠੀ ਬਾਣੀ, ਮਿੱਠੇ ਅੰਮ੍ਰਿਤ ਗੁਰੂ ਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਉਹ ਸੁਣੇ ਹਨ ਆਪਾਂ ਨੇ, ਵਿਚਾਰਾਂ ਕੀਤੀਆਂ ਨੇ ਤੁੱਛ ਬੁੱਧੀ ਅਨੁਸਾਰ। ਕਿਉਂਕਿ ਬੰਦਾ ਕੁਛ ਨਹੀਂ ਕਰ ਸਕਦਾ, ਜਿਉਂ ਬੁਲਾਵੈ ਤਿਉਂ ਬੋਲਾਂ, ਸੁਆਮੀ ਕੁਦਰਤ ਕਵਣ ਹਮਾਰੀ। ਜਿਵੇਂ ਬੁਲਾਉਣ ਵਾਲਾ ਤਾਂ ਕੋਈ ਹੋਰ ਹੈ, ਆਪਾਂ ਬੰਦਾ ਥੋੜ੍ਹੀ ਬੋਲਦਾ, ਜ਼ਬਾਨ ਥੋੜ੍ਹੀ ਬੋਲਦੀ ਹੈ, ਅੱਖਾਂ ਥੋੜ੍ਹੀ ਦੇਖਦੀਆਂ ਨੇ, ਦੇਖਣ ਵਾਲਾ ਕੋਈ ਹੋਰ ਹੈ, ਕੰਨ ਥੋੜ੍ਹੀ ਸੁਣਦੇ ਨੇ, ਸੁਣਨ ਵਾਲਾ ਕੋਈ ਹੋਰ ਹੈ, ਤੁਰਦੇ ਆਪਾਂ ਥੋੜ੍ਹੀ ਹਾਂ, ਤੋਰਨ ਵਾਲਾ ਕੋਈ ਹੋਰ ਹੈ। ਜਿੱਦਣ ਉਹ ਚਲਿਆ ਗਿਆ, ਨਾ ਇਹ ਤੁਰੇਗਾ, ਨਾ ਇਹ ਹੱਥ ਪੈਰ ਕੰਮ ਕਰਨਗੇ, ਨਾ ਇਹਦੀਆਂ ਅੱਖਾਂ ਦੇਖੇਗਾ ਕੁਛ, ਨਾ ਸੁਣੇਗਾ, ਨਾ ਬੋਲੇਗਾ। ਬਾਬਾ ਬੋਲਤੇ ਤਾਂ ਕਹਾਂ ਗਏ, ਕਿੱਧਰ ਚਲੇ ਗਏ? ਦੇਹੀ ਕੇ ਸੰਗ ਰਹਿਤੇ ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਿਤੇ, ਕਥਾ ਵਾਰਤਾ ਵੀ ਖਤਮ ਹੋ ਗਈ। ਇਸ ਕਰਕੇ ਆਓ ਮਹਾਰਾਜ ਕਿਰਪਾ ਕਰਨ, ਇਹਨਾਂ ਵਿਚਾਰਾਂ ਨੂੰ ਆਪਾਂ ਅਮਲ ਵਿੱਚ ਲਿਆਈਏ, ਕਿਉਂਕਿ ਇਹ ਹੈ ਸਾਡੀ ਮੰਜ਼ਿਲ ਜਿਹੜੀ ਆਪਾਂ ਅੱਜ ਵਿਚਾਰ ਕੀਤੀ ਹੈ। ਕਿਉਂਕਿ ਰੋਜ਼ 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 ਆਪਾਂ ਕਰਮ ਸਾਰੇ ਧੰਦੇ ਸਾਰੇ ਕਰਨੇ ਹੀ ਨੇ, ਲੈਣਾ ਦੇਣਾ, ਹੱਸਣਾ ਖਾਣਾ ਪਹਿਨਣਾ ਸਭ ਕੁਛ ਹੀ ਕਰਨਾ, ਪਰ ਉਹਨੂੰ ਮਰਿਆਦਾ ਵਿੱਚ ਲੈ ਆਓ, ਗੁਰ ਸ਼ਬਦ ਦੀ ਰੋਸ਼ਨੀ ਦੇ ਵਿੱਚ ਕਰੋ ਜੋ ਕੁਛ ਕਰਨਾ, ਫਿਰ ਕਦੇ ਆਪਣਾ ਨੂੰ ਕੋਈ ਦੁੱਖ ਨਹੀਂ ਹੋਵੇਗਾ, ਗੁਰਮਤ ਤੋਂ ਉਲਟ ਨਹੀਂ ਚੱਲਾਂਗੇ। ਅੰਮ੍ਰਿਤ ਛੱਕ ਲਓ, ਗੁਰੂ ਵਾਲੇ ਬਣ ਜਾਓ, ਅਤੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਫਿਰ ਆਪਾਂ ਨਾਮ ਸੇਵਾ ਸਿਮਰਨ ਪਰਵਕਾਰ ਧਰਮ ਕਿਰਤ ਧਰਮ ਦੀ ਕਰਕੇ ਨਾਮ ਜਪਣਾ, ਵੰਡ ਛਕਣਾ, ਧਰਮ ਦੀ ਕਿਰਤ ਕਰਨੀ, ਕਰਦਿਆਂ 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 ਹੌਲੀ ਹੌਲੀ ਆਪਣੀ ਇਹ ਮੰਦਲ ਜਿਹੜੀ ਹੈ, ਜਿਹੜੀ ਆਪਣੀ ਯਾਤਰਾ ਹੈ, ਮੰਜ਼ਿਲ ਵਿੱਚ ਬਦਲ ਜਾਵੇਗੀ। ਜਿੰਨੀ ਦੇਰ ਮੰਜ਼ਿਲ 'ਤੇ ਨਹੀਂ ਪਹੁੰਚੇ, ਉੱਨੀ ਦੇਰ ਯਾਤਰਾ 'ਚ ਹੀ ਹਾਂ। ਯਾਤਰਾ ਵਿੱਚ ਤਿਲਕਣਬਾਜ਼ੀ ਵੀ ਹੋ ਸਕਦੀ ਹੈ, ਪਰ ਕਿਰਪਾ ਕਰਨ ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ, ਭੁੱਲ 'ਤੇ ਖਿਮਾ ਬਖਸ਼ਣੀ। ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸੰਗਤ।